ਤੁਹਾਡਾ ਇਹਦੇ ਬਾਰੇ ਕੀ ਖਿਆਲ ਆ? ਤੇ ਮੇਰਾ ਖਿਆਲ ਜੇ ਇਹਨਾਂ ਨੇ ਨਹੀਂ ਬਣ ਦੇਣਾ ਤੇ ਉਹਦਾ ਇੱਕ ਹੱਲ ਆ ਹੋ ਸਕਦਾ ਆ ਵੀ ਜਿਹੜਾ 407 ਆ ਜਾਂ ਤਾਂ ਉਹਨੂੰ ਫਿਰ ਅਨਪੇਡ ਕਰ ਦੇਣ ਤੇ ਉਹ ਯੂਜ਼ ਹੋ ਸਕਦਾ ਐਜ਼ ਅਨਦਰ ਹਾਈਵੇ ਆਈ ਗੈਸ ਦੈਟਸ ਦਾ ਓਨਲੀ ਹੱਲ ਕਿਉਂਕਿ ਆਪਾਂ ਨੂੰ ਹਾਈਵੇ ਤਾਂ ਚਾਹੀਦਾ ਹੀ ਆ 401 ਦਾ ਤਾਂ ਬੁਰਾ ਹਾਲ ਆ ਵੈਸੇ
ਜੀ ਬਿਲਕੁਲ ਚਾਹੀਦਾ ਜੀ ਦੇਖੋ ਜਿਹੜਾ ਆਪਣਾ ਹਾਈਵੇ 401 ਆ ਨਾ ਉਹ ਇਸ ਵੇਲੇ ਨੌਰਥ ਅਮਰੀਕਾ ਦਾ ਇੱਕ ਸਭ ਤੋਂ ਜ਼ਿਆਦਾ ਬਿਜ਼ੀਐਸਟ ਕੋਰੀਡੋਰ ਹੈ ਔਰ ਤੁਸੀਂ ਜੇ ਅੱਜ ਤੁਸੀਂ ਲਗਾ ਕੇ ਚੱਲੋ ਕਿ ਤੁਸੀਂ ਬਰਲਿੰਗਟਨ ਤੋਂ ਓਕਵਿਲ ਤੋਂ ਹਾਲਟਨ ਏਰੀਆ ਤੋਂ ਤੁਸੀਂ ਜਾਣਾ ਹੋਵੇ ਵੌਨ ਦੇ ਵਿੱਚ ਜਾਣਾ ਹੋਵੇ ਤੁਸੀਂ ਮਾਰਕਮ ਜਾਣਾ ਹੋਵੇ ਤੁਸੀਂ ਈਵਨ ਬ੍ਰੈਮਟਨ ਵੀ ਆਉਣਾ ਹੋਵੇ ਸਿਵਾਏ ਇਹ 401 ਦੇ ਹੋਰ ਕੋਈ ਚਾਰਾ ਨਹੀਂ ਹੈ ਜਾਂ ਫਿਰ ਤੁਸੀਂ 407 ਦੇ ਉੱਤੇ ਆਓਗੇ ਜਿਹੜਾ ਕਿ ਪੇਡ ਹਾਈਵੇ ਹੈ ਸੋ ਇਹ ਬਿਲਕੁਲ ਜ਼ਰੂਰੀ ਹੈ ਇਸ ਵੇਲੇ ਨੋਟ ਅੱਛਾ ਫਿਰ ਇਹਦੀ ਕੀਮਤ ਵੀ ਦੇਖੋ ਨਾ ਕੋਈ $6 billion ਸਾਲ ਦਾ ਹਰ ਸਾਲ ਜਿਹੜਾ ਗ੍ਰਿਡ ਲੋਕ ਹੈ ਇਹ ਸਾਨੂੰ ਐਨੁਅਲੀ ਸਾਡੀ ਪ੍ਰੋਡਕਟੀਵਿਟੀ ਲੋਸ ਆ ਇਹ ਟੋਰੋਂਟੋ ਦੇ ਜਿਹੜੇ ਰੀਜਨ ਦੇ ਬੋਰਡ ਆਫ ਟ੍ਰੇਡ ਨੇ ਉਹ ਲਗਾਤਾਰ ਇਹਦੇ ਬਾਰੇ ਡਿਸਕਸ਼ਨ ਕਰਦੇ ਰਹੇ ਨੇ ਕਿਉਂਕਿ ਜਦ ਤੁਸੀਂ ਇੱਥੇ ਜਾਂਦੇ ਹੋ ਯੂਅਰ ਜਸਟ ਸਿਟਿੰਗ ਔਰ ਇਹ ਬਹੁਤ ਵਾਰ ਪਹਿਲਾਂ ਵੀ ਪ੍ਰਪੋਜ਼ ਕੀਤਾ ਗਿਆ ਲੇਕਿਨ ਇਨਵਾਇਰਮੈਂਟ ਦੀ ਗੱਲ ਕਹਿ ਕੇ ਇਹਨੂੰ ਹਟਾ ਦਿੱਤਾ ਗਿਆ ਲੇਕਿਨ ਸਾਡੇ ਦੇਖੋ ਜਾਂ ਤੇ 407 ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ 407 ਅਨਪੇਡ ਕਰ ਦਿਓ ਕਰ ਹੀ ਨਹੀਂ ਸਕਦੇ ਕਿਉਂਕਿ ਜੇ ਦੇਖੋ ਸਾਡੇ ਇੱਕ ਚੀਜ਼ ਬੜੀ ਹੋਰ ਇੰਪੋਰਟੈਂਟ ਹੈ ਸਾਡਾ ਫੋਕਸ ਲੱਗਾ ਹੋਇਆ ਕਿ ਇੰਡੀਆ ਦੇ ਵਿੱਚ ਕਿਹੜੀ ਚੀਜ਼ ਪ੍ਰਾਈਵੇਟਾਈਜ਼ ਹੋ ਰਹੀ ਹੈ ਆਹ ਮਾਈਕਰੋਲੀ ਦੀ ਰਿਪੋਰਟ ਹੈ CBC ਦੀ ਰਿਪੋਰਟ ਆਈ ਸੀਗੀ ਠੀਕ ਹੈ ਅੱਜ ਸਾਡੇ ਇੱਥੇ ਹੁਣ ਕਿੰਨੀਆਂ ਸਾਰੀਆਂ ਪ੍ਰੋਪਰਟੀਜ਼ ਸਾਡੀ ਸਰਕਾਰ ਨੇ ਇੱਥੇ ਲਗਾਈਆਂ ਹੋਈਆਂ ਲੀਜ਼ ਤੇ ਜਾਂ ਵੇਚਣ ਲਗਾਉਣ ਤੇ ਲਗਾਈਆਂ ਉਸ ਏਰੀਆ ਦੇ ਵਿੱਚ ਓਪੋਜੀਸ਼ਨ ਅਪੋਜ਼ ਵੀ ਕਰਦੀ ਆ CBC ਦੇ ਵੀ ਖਬਰ ਆਈ ਹੈ ਪਰ ਉਹਦੇ ਬਾਰੇ ਕੋਈ ਗੱਲਬਾਤ ਜੇ ਮੈਂ ਕਹਾਂ ਮੇਨ ਸਟ੍ਰੀਮ ਤਾਂ ਹੁੰਦੀ ਹੈ ਪਰ ਜੇ ਅਸੀਂ ਗੱਲ ਕਰੀਏ ਕਿ ਸਾਡੇ ਆਪਣੇ ਭਾਈਚਾਰੇ 'ਚ ਇਹਦੇ ਬਾਰੇ ਕੋਈ ਗੱਲਬਾਤ ਹੁੰਦੀ ਸਾਡੇ ਆਪਣੇ ਭਾਈਚਾਰੇ 'ਚ ਇਹਦੇ ਬਾਰੇ ਕੋਈ ਜ਼ਿਆਦਾ ਗੱਲਬਾਤ ਨਹੀਂ ਹੁੰਦੀ ਸਾਡੇ ਆਪਣੇ 'ਤੇ ਅਸੀਂ ਠੀਕ ਹੈ ਔਰ ਪੈਸਾ ਅਸਲ ਦੇ ਵਿੱਚ ਇੱਥੋਂ ਬਣਦਾ ਹੈ ਅੱਜ ਤੁਹਾਨੂੰ ਨਾਲੇ ਮੈਂ ਹਿੰਟ ਵੀ ਦੇ ਰਿਹਾ ਜੇ ਸਾਡੇ ਕੋਲ ਲਿਸਨਰ ਸੁਣ ਰਹੇ ਨੇ ਜਿਨ੍ਹਾਂ ਕੋਲ ਚੰਗੇ ਪੈਸੇ 4 ਪੈਸੇ ਗਰੁੱਪ ਬਣਾ ਕੇ 4-6 ਬੰਦੇ ਦੂਜੇ ਕਮਿਊਨਿਟੀਜ਼ ਤਾਂ ਬਣਾ ਰਹੀ ਹੈ ਵਧੀਆ ਪੈਸਾ ਬਣਾ ਰਹੀ ਹੈ ਸਰਕਾਰੀ ਜ਼ਮੀਨ ਹੁੰਦੀ ਹੈ ਠੀਕ ਹੈ ਨਹੀਂ ਮੈਂ ਤੁਹਾਨੂੰ ਅੱਜ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸ ਰਿਹਾ ਸਰਕਾਰੀ ਜ਼ਮੀਨ ਹੁੰਦੀ ਹੈ ਪ੍ਰਾਈਮ ਲੋਕੇਸ਼ਨ 'ਤੇ ਹੁੰਦੀ ਹੈ ਬਿਲਡਰ ਵੀ ਲੈ ਲੈਂਦੇ ਆ ਹੋਰ ਬੰਦੇ ਵੀ ਤੜਾ ਤੜ ਪ੍ਰੋਪਰਟੀਜ਼ ਜਿਹੜੀਆਂ ਉਹ ਲਈ ਜਾ ਰਹੇ ਆ ਮੈਂ ਇੱਥੇ ਟੋਰੋਂਟੋ ਦੀ ਗੱਲ ਕਰ ਰਿਹਾ ਹੁਣੇ ਹਾਲ ਹੀ ਦੇ ਵਿੱਚ ਆ ਜਿਹੜੀ ਡੋਮੀਨੀਅਨ ਫਾਊਂਡਰੀ ਕੰਪਲੈਕਸ ਹੈ ਉਹ ਸਰਕਾਰ ਨੇ ਲੰਬੇ ਕਰ ਦਿੱਤਾ ਹੈ ਉਹ ਪੁੱਛਿਆ ਗਿਆ ਅੱਛਾ ਇਹ ਵੀ ਨਹੀਂ ਦੱਸਿਆ ਗਿਆ ਵੀ ਦਿੱਤਾ ਕਿਹਨੂੰ ਇਹ ਵੀ ਦੱਸ ਦਿਓ ਵੀ ਸਰਕਾਰ ਕਿਹਨੂੰ ਵੇਚ ਰਹੀ ਹੈ ਓਨਟੈਰੀਓ ਓਨਟੈਰੀਓ ਗਵਰਨਮੈਂਟ ਨੇ ਆਪਣੀਆਂ ਕਈ ਪ੍ਰੋਪਰਟੀਜ਼ ਇਸ ਵੇਲੇ ਵੇਚਣੀਆਂ ਨੇ ਬਹੁਤ ਸਾਰੀਆਂ ਸਰਕਾਰੀ ਪ੍ਰੋਪਰਟੀਜ਼ ਜਿਹੜੀਆਂ ਓਨਟੈਰੀਓ ਗਵਰਨਮੈਂਟ ਓਨ ਕਰਦੀ ਆ ਵੇਚ ਰਹੇ ਨੇ ਕੁਛ ਵੇਚ ਦਿੱਤੀਆਂ ਨੇ ਕੁਛ ਆਲਰੇਡੀ ਵੇਚ ਰਹੇ ਨੇ ਕੁਛ ਵੇਚ ਦਿੱਤੀਆਂ ਨੇ ਸੋ ਉਹ ਇਹ ਸਾਰੀਆਂ ਚੀਜ਼ਾਂ ਚੱਲ ਹੀ ਰਹੀਆਂ ਹੁਣ ਇਹ ਜਿਹੜੀ 407 ਆ ਇਹ ਵੀ ਇੱਕ ਵੱਡੀ ਡੀਲ ਹੈ ਪ੍ਰਾਈਵੇਟ ਤੁਸੀਂ ਪਾਰਟੀ ਨੂੰ 99 ਸਾਲ ਦੀ ਲੀਜ਼ ਦੇ ਦਿੱਤੀ ਹੈ ਉਹ ਕੋਈ ਮਤਲਬ ਹੀ ਨਹੀਂ ਹੈ ਜੀ 407 ਹੁਣ ਵਾਪਸ ਹੋਵੇ ਚੰਗਾ ਪੈਸਾ ਉਹ ਬਣਾ ਰਹੀ ਹੈ ਇਸ ਵੇਲੇ 407 ਵਾਲੀ ਕੰਪਨੀ ਸੋ ਇਸੇ ਤਰ੍ਹਾਂ ਹੁਣ ਸਾਨੂੰ ਇੱਕ ਹਾਈਵੇ ਦੀ ਬੜੀ ਜ਼ਰੂਰਤ ਹੈ ਔਰ ਇਹਦੇ ਨਾਲ ਕੀ ਹੈ ਕਿ ਟ੍ਰੈਫਿਕ ਗ੍ਰਿਡਲੌਕ ਜਿਹੜਾ ਬਹੁਤ ਘਟੇਗਾ ਨੌਕਰੀਆਂ ਕ੍ਰੀਏਟ ਹੋਣਗੀਆਂ ਹਾਂ ਉਸ ਤੋਂ ਬਾਅਦ ਆਪਣਾ ਟ੍ਰਾਂਜ਼ਿਟ ਸਿਸਟਮ ਅਸੀਂ ਸਟਰੈਂਥਨ ਕਰਦੇ ਰਹੀਏ ਬਟ ਇਨ ਦਾ ਮੀਨਸ ਅੱਜ ਕਿਸੇ ਬੰਦੇ ਨੇ ਓਕਵਿਲ ਜਿਹੜਾ ਬੰਦਾ ਰਹਿੰਦਾ ਹੈ ਜੇ ਉਹਨੇ ਜੋਬ ਕਰਨ ਜਾਣੀ ਹੋਵੇ ਫਰਜ਼ ਕਰ ਲਓ ਕਿ ਓਕਵਿਲ ਵਾਲਾ ਬੰਦਾ ਵੌਨ ਹੀ ਆਉਂਦਾ ਹੋਵੇ ਬਰਲਿੰਗਟਨ ਵਾਲਾ ਬੰਦਾ ਵੌਨ ਆਉਂਦਾ ਹੋਵੇ ਜਾਂ ਹਾਲਟਨ ਹਿਲਸ ਤੋਂ ਕਿਸੇ ਬੰਦੇ ਨੇ ਕਿਹਾ ਮਾਰਕਮ ਜਾਣਾ ਜਾਂ ਕਿਤੇ ਵੀ ਜਾਣਾ ਈਸਟ ਵੈਸਟ ਤੁਸੀਂ ਟਰੈਵਲ ਕਰਨਾ ਇਟਸ ਅ ਨਾਈਟਮੇਅਰ ਟੂਡੇ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਸੋ ਇਹਦੇ
ਲਈ ਫਿਲਹਾਲ ਤਾਂ ਜਾਨੀ ਕੋਵਿਡ ਕਰਕੇ ਮੈਂ ਤੁਹਾਨੂੰ ਐਵੇਂ ਕਹਾਂ ਲਾਈਕ ਇਟਸ ਨਾਟ ਦੈਟ ਬੈਡ ਨਾਓ ਟੂ ਬੀ ਆਨੈਸਟ ਵਿਦ ਯੂ ਜਦ ਦਾ ਸ਼ਟਡਾਊਨ ਚੱਲ ਰਿਹਾ ਸੀਗਾ ਉਦੋਂ ਦਾ ਤਾਂ 401 ਤੇ ਜਾਣ ਦਾ ਮਜ਼ਾ ਹੀ ਬੜਾ ਆਉਂਦਾ ਆ ਪਰ ਹੁਣ ਮੇਰੇ ਕਹਿਣ ਦਾ ਮਤਲਬ ਐਂ ਵੀ ਸ਼ਾਇਦ ਤਾਂ ਇਹਦੇ ਅਪੋਜ਼ ਕਰ ਰਹੇ ਵੀ ਕਿਉਂਕਿ ਵਰਕ ਫਰੋਮ ਹੋਮ ਜ਼ਿਆਦਾ ਹੋ ਗਿਆ ਤੇ ਉਹਦੇ ਕਰਕੇ ਟ੍ਰੈਫਿਕ ਰੋਡਸ ਤੇ ਵੈਸੇ ਹੀ ਘੱਟ ਜਾਣਾ ਜੇ ਹੁਣ ਕੰਪਨੀਜ਼ ਨੇ ਵਾਪਸ ਨਹੀਂ ਬੁਲਾਉਣੇ ਇੰਪਲੋਈਜ਼ ਜਿਵੇਂ ਕੱਲ ਆਪਣੇ ਦੱਸ ਵੀ ਰਹੇ ਸੀ ਵੀ ਸ਼ਾਇਦ ਆਹ ਪਰਮਾਨੈਂਟ ਹੀ ਵਰਕ ਮਾਡਲ ਬਣ ਜਾਵੇ ਵੀ ਵਰਕ ਫਰੋਮ ਹੋਮ ਫੋਰ 4 ਡੇਜ਼ ਐਂਡ ਕਮ ਟੂ ਆਫਿਸ ਅ ਡੇ ਔਰ ਟੂ ਇਨ ਅ ਵੀਕ ਰਾਈਟ
ਮੈਂ ਸਰ ਤੁਹਾਨੂੰ ਸਰ ਅਸੀਂ ਸਟੇਸ਼ਨ ਆਈ ਡੀ ਲੈ ਲਈਏ ਫਿਰ ਸਾਡੀ ਗੱਲ ਜਾਰੀ ਰਹੇਗੀ ਤੁਸੀਂ ਵੀ ਔਰ ਬਾਕੀ ਕਾਲਰ ਵਿਰਕ ਸਾਹਿਬ ਵੀ ਜੁੜੇ ਨੇ ਬੜੀ ਦੇਰ ਦੇ ਉਹਨਾਂ ਨੂੰ ਵੀ ਲੈਂਦੇ ਆ ਸੋ ਸਟੇਸ਼ਨ ਆਈ ਡੀ ਲੈ ਕੇ ਅਸੀਂ ਵਾਪਸ ਆ ਰਹੇ ਹਾਂ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਚੰਦ ਦੋਸਤੋਂ ਔਰ ਪੜੋਸੀਓਂ ਸੇ ਮੁਲਾਕਾਤ ਕਰਨਾ ਕਾਮ ਕੇ ਬਾਅਦ ਸਾਥੀਓਂ ਕੇ ਸਾਥ ਜਮਾ ਹੋਣਾ ਕਿਸੀ ਦੋਸਤ ਕੀ ਸ਼ਾਦੀ ਮੇਂ ਸ਼ਾਮਿਲ ਹੋਣਾ ਸਭ ਬੇਜ਼ਰਰ ਮਾਲੂਮ ਹੋਤੇ ਹੈਂ ਲੇਕਿਨ ਯੇ ਇਸ ਕਿਸਮ ਕੀ ਚੀਜ਼ੇ ਹੈਂ ਜਿਨ ਸੇ ਓਨਟੇਰੀਓ ਮੇਂ COVID-19 ਕੇ ਮਾਮਲਾਤ ਮੇਂ ਨੁਮਾਇਆ ਇਜ਼ਾਫਾ ਹੋਤਾ ਹੈ ਮਾਸ਼ਰਤੀ ਫੈਲਾਓ ਕੀ ਵਜ੍ਹਾ ਸੇ ਜ਼ਿਆਦਾ ਲੋਕ ਬੀਮਾਰ ਹੋ ਰਹੇ ਹੈਂ ਹਮਾਰੇ ਅਸਪਤਾਲ ਬੇਬਸ ਹੋ ਸਕਤੇ ਹੈਂ ਔਰ ਹਮ ਸਭ ਖਤਰੇ ਸੇ ਘਿਰਤੇ ਜਾ ਰਹੇ ਹੈਂ ਵੈਕਸੀਨ ਹਮਾਰੀ ਹਿਫਾਜ਼ਤ ਮੇਂ ਮਦਦ ਕਰੇਂਗੀ ਲੇਕਿਨ ਜਬ ਤੱਕ ਯੇ ਵਸੀ ਪੈਮਾਨੇ ਪਰ ਦਸਤਿਆਬ ਨਹੀਂ ਹੋ ਜਾਏ ਹਮ ਸਭ ਕੋ ਸਿਹਤ-ਏ-ਆਮਾ ਕੇ ਮਸ਼ਵਰੇ ਔਰ ਹਿਦਾਇਤ ਪਰ ਅਮਲ ਕਰਨਾ ਚਾਹੀਏ ਇਸਕਾ ਮਤਲਬ ਯੇ ਹੈ ਕਿ ਘਰੇਲੂ ਸਾਮਾਨ ਖਰੀਦੇ ਜੈਸੀ ਜ਼ਰੂਰੀ ਵਜੂਹਾਤ ਕੇ ਇਲਾਵਾ ਘਰ ਪਰ ਹੀ ਰਹੇ ਘਰ ਪਰ ਰਹੇ ਮਹਿਫੂਜ਼ ਰਹੇ ਜ਼ਿੰਦਗੀਆਂ ਬਚਾਏ ਹਕੂਮਤੇ ਓਨਟੇਰੀਓ ਕੀ ਜਾਨਿਬ ਸੇ ਅਦਾਸ਼ੁਦਾ
ਸੁਪਰ ਫੈਨ ਵਿਦ ਅ ਸੁਪਰ ਡੀਲ The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit NavBhatiasHyundai.com. Now three locations to serve you. This is Superfan Nav Bhatia. You are listening to 770 AM. For Hyundai, call Shah Ahmed. 416-817-2720.
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
J&J Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&J Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Pulse. हाँ जी जी सॉरी जी तेजेंद्र जी तुसी अपनी गल जारी रखो हाँ जी गल जारी रखो
हाँ जी हाँ जी मैं तो यही पूछना सी जी हुण जी अफोर्स कर रहे हैं तो फिर ये हुण ओंटारियो सरकार को कितना एक पावर हैगी और स्टिल दे विल गो अहेड विद इट जिहड़ा लैंड इन्होंने लेना आ हाईवे लई उह लैंड ऑलरेडी अपने गवर्नमेंट का है या वह बाय करनगे जिन्हां दा भी हैगा सिटीजन का लैंड आ या किवें आ उहदे बारे की इनफॉर्मेशन आ तुहाडे कोले उह भी दस दिओ प्लीज
हाँ जी हाँ जी सर हाईवे 413 इस तरह आ कि ओंटारियो ਹੁਣ ਇਹਦੇ ਵਾਸਤੇ ਇੱਕ ਕਮੇਟੀ ਬਣਾਈ ਆ ਜਿਹੜੀ ਕਿ ਸਾਰੀ ਚੀਜ਼ਾਂ ਇਨਵਾਇਰਮੈਂਟਲ ਇਸ਼ੂਜ਼ ਜਾਂ ਹੋਰ ਸਾਰਾ ਕੁਝ ਜੋ ਕੁਝ ਵੀ ਹੈ ਉਹ ਸਾਰਾ ਕੁਝ ਸਟੱਡੀ ਕਰ ਰਹੀ ਹੈ ਇਸ ਵੇਲੇ ਔਰ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਫਾਈਨਲ ਫੈਸਲਾ ਉਹ ਲਿਆ ਜਾਏਗਾ ਔਰ ਜੇ ਹਾਂ ਸਿਟੀ ਜਿਹੜੀ ਆ ਸਿਟੀਜ਼ ਬਿਲਕੁਲ ਅਪੋਜ਼ ਕਰ ਰਹੀਆਂ ਨੇ ਇਹਦੇ ਵਾਸਤੇ ਕੋਈ ਦੋ ਰਾਏ ਨਹੀਂ ਹੈ ਬਟ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਕਹਿਣ ਦੇ ਉੱਤੇ ਨੂੰ ਰੋਕ ਹੀ ਦਿੱਤਾ ਜਾਏਗਾ ਇਹ ਸਰਕਾਰ ਦਾ ਫਾਈਨਲ ਫੈਸਲਾ ਜਿਹੜਾ ਸਰਕਾਰ ਦਾ ਹੋਏਗਾ ਹਾਂ ਫੋਰਟ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਜ਼ਰੂਰ ਹੈ ਕਿ ਜੀ ਇਹਨੂੰ ਰੋਕ ਦਿੱਤਾ ਜਾਵੇ ਹੁਣ ਤੁਸੀਂ ਗੱਲ ਕਰ ਰਹੇ ਸੀ ਆਪਣੇ ਮਿਸਿਸ ਹਾਗਾ ਦੀ ਜੇ ਅਸੀਂ ਇਹਦਾ ਮੈਪ ਧਿਆਨ ਦੇ ਨਾਲ ਦੇਖੀਏ ਕਿ ਕਿੱਥੋਂ ਇਹਨੇ ਸ਼ੁਰੂ ਹੋਣਾ ਹੈਗਾ ਬੇਸਿਕਲੀ ਔਰ ਕਿੱਥੇ ਜਾ ਕੇ ਫਿਰ ਫਾਈਨਲੀ ਇਹ ਐਂਡ ਹੋਏਗਾ ਇਹ ਤੁਸੀਂ ਇਹ ਲਗਾਓ ਕਿ ਜਿੱਥੇ ਆਪਣਾ 401 ਔਰ 407 ਮਿਲਦੀ ਹੈ ਨਾ ਇੱਥੇ ਆਪਣਾ ਜੋਰਜਟਾਊਨ ਦੇ ਨੇੜੇ ਉੱਥੋਂ ਇਹਦੀ ਹਾਂਜੀ ਹਾਂਜੀ ਉੱਥੋਂ ਇਹਦੀ ਸ਼ੁਰੂਆਤ ਹੋਣੀ ਹੈ ਪਰ ਇਹ ਜਾਏਗਾ ਥੋੜਾ ਜਿਹਾ ਬਿਲਕੁਲ ਜਾਏਗਾ ਹਾਲਟਨ ਹਿਲਸ ਦੇ ਵਿੱਚ ਹੀ ਜਾਏਗਾ ਹਾਲਟਨ ਹਿਲਸ ਤੋਂ ਬਾਅਦ ਵਿੱਚ ਦੀ ਹੁੰਦਾ ਹੋਇਆ ਇਹ ਆਪਣਾ ਵੈਲਿੰਗਟਨ ਰੋਡ ਮਿਸਿਸਾਗਾ ਰੋਡ ਜਿਹੜੀ ਹੈ ਨੌਰਥ ਆਪਣੇ ਫਿਰ ਆਪਣੇ ਕਿੰਗ ਸਟਰੀਟ ਤੋਂ ਸਾਊਥ ਹੋਏਗਾ ਮੇਫੀਲਡ ਤੋਂ ਨੌਰਥ ਹੋਏਗਾ ਸੋ ਕਿੰਗ ਸਟਰੀਟ ਔਰ ਮੇਫੀਲਡ ਦੇ ਵਿੱਚ ਕਿੰਗ ਸਟਰੀਟ ਔਰ ਮੇਫੀਲਡ ਦੇ ਵਿੱਚ ਇਹ ਨਿਕਲਦਾ ਹੋਇਆ ਆਪਣੇ ਬ੍ਰੈਂਪਟਨ ਨਦਰਨ ਏਰੀਆ ਤੋਂ ਲਾ ਲਓ ਜਾਂ ਕੈਲੇਡਨ ਦੇ ਵਿੱਚੋਂ ਹੁੰਦਾ ਹੋਇਆ ਬੋਲਟਨ ਵਿੱਚ ਐਂਟਰ ਕਰੇਗਾ ਫਿਰ ਇਹ ਕਰੈਕਟ ਕਰੇਗਾ ਆਪਣੇ ਤੁਹਾਡੇ ਏਅਰਪੋਰਟ ਰੋਡ ਦੇ ਉੱਪਰੋਂ ਨਿਕਲੇਗਾ ਏਅਰਪੋਰਟ ਰੋਡ ਦੇ ਉੱਪਰੋਂ ਬਾਅਦ ਫਿਰ ਆਪਣੇ ਜਾਂਦੀ ਜਿਹੜੀ ਗੋਰ ਰੋਡ ਹੈ ਗੋਰ ਰੋਡ ਤੋਂ ਫਿਰ ਹਾਈਵੇ 50 ਤੇ ਆਏਗਾ ਬੋਨ ਏਰੀਆ ਦੇ ਵਿੱਚ ਆਏਗਾ ਫਿਰ ਬੋਨ ਦੇ ਵਿੱਚੋਂ ਵਿੱਚ ਨਿਕਲੇਗਾ ਬੋਨ ਦੇ ਵਿੱਚ ਫਿਰ ਦੁਬਾਰਾ ਮਤਲਬ ਤੁਸੀਂ ਲਾ ਲਓ ਵੀ ਇੱਕ ਪਾਸੇ ਕਿੰਗ ਸਟਰੀਟ ਹੈ ਤੇ ਦੂਜੇ ਪਾਸੇ ਤੁਸੀਂ ਮੰਨ ਕੇ ਚੱਲੋਗੇ ਮੇਫੀਲਡ ਹੈ ਜਾਂ ਇੱਥੋਂ ਤੁਹਾਡੀ ਆਪਣੀ ਰਦਰਫੋਰਡ ਲਾ ਲਓ ਚਾਹੇ ਜੇ ਤੁਸੀਂ ਬੋਨ ਏਰੀਆ ਚਲਾਉਣਾ ਹੈ ਤੇ ਕਿੰਗ ਸਟਰੀਟ ਦੇ ਪੈਰਲਲ ਚੱਲੇਗਾ ਤੁਸੀਂ ਜੇ ਦੇਖਣਾ ਹੈ ਨਾ ਵੀ ਕਿੱਥੋਂ ਚੱਲੇਗਾ ਤੇ ਇਹ ਕਿੰਗ ਸਟਰੀਟ ਜਿਹੜੀ ਚੱਲਦੀ ਆਪਣੇ ਕੈਲੇਡਨ ਵਿੱਚ ਬੋਲਟਨ ਦੇ ਵਿੱਚ ਤੇ ਬੋਨ ਦੇ ਵਿੱਚ ਕਿੰਗ ਸਟਰੀਟ ਦੇ ਬਿਲਕੁਲ ਪੈਰਲਲ ਜਿਹੜਾ ਇਹ ਹਾਈਵੇ ਚੱਲੇਗਾ ਔਰ ਜਾ ਕੇ ਸਿੱਧਾ ਫਿਰ ਇਹ ਉੱਥੇ ਆਪਣਾ ਕਨੈਕਟ ਹੋ ਜਾਏਗਾ ਹਾਈਵੇ 400 ਨਾਲ ਸੋ ਬਹੁਤ ਵਧੀਆ ਇਹ ਹੈਗਾ ਇਹਦੇ ਨਾਲ ਆਪਣਾ ਬਿਲਕੁਲ ਇੱਕ ਪੈਰਲਲ ਹਾਈਵੇ ਆ ਬਾਹਰੋਂ ਬਾਹਰ ਜਿਸ ਤਰ੍ਹਾਂ ਕਹਿੰਦੇ ਸ਼ਹਿਰ ਦੇ ਵਿੱਚ ਇੱਕ ਪੂਰਾ ਬਾਈਪਾਸ ਤੇ ਨਹੀਂ ਬਣੇਗਾ ਚਲੋ ਇਹਨੂੰ ਫਿਰ ਐਕਸਟੈਂਸ਼ਨ ਜਦੋਂ ਮਰਜ਼ੀ ਕਰ ਲਓ ਨੌਰਥ ਅਮੈਰੀਕਾ ਦੇ ਵਿੱਚ ਹਰ ਜਗ੍ਹਾ ਇੱਕ ਬਾਈਪਾਸ ਬਣਿਆ ਹੋਇਆ ਵੀ ਤੁਸੀਂ ਸ਼ਹਿਰ ਦੇ ਬਾਹਰੋਂ ਬਾਹਰ ਜਿਹਨੂੰ ਅਸੀਂ ਦਿੱਲੀ 'ਚ ਰਿੰਗ ਰੋਡ ਕਹਿ ਦਿੰਦੇ ਹਾਂ ਆਪਣੇ ਪੰਜਾਬ 'ਚ ਅਸੀਂ ਕਹਿ ਦਿੰਦੇ ਹਾਂ ਜੀ ਬਾਈਪਾਸ ਵੀ ਸ਼ਹਿਰ ਦੇ ਬਾਹਰੋਂ ਬਾਹਰੋਂ ਤੁਸੀਂ ਬਾਈਪਾਸ
ਪ੍ਰੋਜੈਕਟ ਤਾਂ ਬਹੁਤ ਵਧੀਆ ਜੀ ਹੈ ਕਿਉਂਕਿ ਹੁਣ ਬੋਲਡਨ ਦੇ ਵਿੱਚ ਐਮਾਜ਼ਾਨ ਆਇਆ ਹੋਇਆ ਕੈਨੇਡੀਅਨ ਟਾਇਰ ਦਾ ਵੇਅਰ ਹਾਊਸ ਆ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੋਇਆ ਹਾਈਵੇ 50 ਤੇ ਵੀ ਹੈ ਨਾ ਤੇ ਉਹ ਕੋਕਰੇਨ ਰੋਡ ਆ ਉਹਦੇ ਨਾਲ ਚੱਲਦੀ ਹੈ ਪੈਰਲਲ 50 ਦੇ ਉਹਦੇ ਤੇ ਉਹ ਜਿਹੜਾ ਟਰੱਕਿੰਗ ਦਾ ਜਿੰਨਾ ਵੀ ਟ੍ਰੈਫਿਕ ਆ ਜਿਹਨੇ ਹੁਣ ਇੱਧਰ ਵੈਸਟ ਨੂੰ ਜਾਣਾ ਆ ਵਿੰਡਸਰ ਬਾਰਡਰ ਤੇ ਜਾਣਾ ਉਹ ਬਾਹਰੋਂ ਬਾਹਰ ਜਾ ਸਕਦਾ ਹੈ ਉਹਨੂੰ ਕੋਰੋਬਨ ਲੈਣ ਦੀ ਲੋੜ ਹੀ ਨਹੀਂ ਹੈ ਤੇ ਚੀਜ਼ ਤਾਂ ਵਧੀਆ ਆ ਪਰ ਹੁਣ ਦੇਖੋ ਕੀ ਬਣਦਾ ਨਾ ਪਰ ਇਹਦੇ ਵਿੱਚ ਜਿਹੜੀ ਲੈਂਡ ਜਿੱਥੇ ਆ ਬਣਨਾ ਜੀ ਉਹ ਆਲਰੇਡੀ ਗਵਰਨਮੈਂਟ ਦੀ ਲੈਂਡ ਆ ਜਾਂ ਉਹ ਆਪਣੇ
ਜ਼ਿਆਦਾਤਰ ਉਹਦੇ ਵਿੱਚ ਜੀ ਆਪਣਾ ਜ਼ਿਆਦਾਤਰ ਜਿਹੜੀ ਕੁਛ ਏਰੀਆ ਉਹਦੇ ਵਿੱਚ ਫਾਰਮ ਲੈਂਡ ਹੈਗਾ ਕਾਫੀ ਏਰੀਆ ਫਾਰਮ ਲੈਂਡ ਹੈ ਉਹ ਤਾਂ ਫਿਰ ਉਹਨੂੰ ਕੰਪਨਸੇਸ਼ਨ ਹੁੰਦੀ ਆ ਫਾਰਮ ਲੈਂਡ ਹੈਗਾ ਫਿਰ ਗ੍ਰੀਨ ਬੈਲਟ ਆ ਕੁਛ ਵਾਟਰ ਵੇਸ ਵੀ ਆ ਤਿੰਨ ਮੇਜਰ ਕਾਰਨ ਜਿਹੜੇ ਆ ਜਿਹੜੇ ਲੋਕ ਅਪੋਜ਼ ਕਰ ਰਹੇ ਆ ਕਿ ਫਾਰਮ ਲੈਂਡ ਹੈਗੀ ਆ ਜਾਂ ਗ੍ਰੀਨ ਬੈਲਟ ਆ ਜਾਂ ਕੁਛ ਵਾਟਰ ਵੇਸ ਆ ਇਹ ਤਿੰਨ ਏਰੀਆਜ਼ ਹੈਗੇ ਨੇ ਯੈਸ 100% ਐਗਰੀ ਕਰਦਾ ਹੈ ਟ੍ਰਾਂਜ਼ਿਟ ਇਜ਼ ਦਾ ਬੈਸਟ ਵੇ ਟ੍ਰਾਂਜ਼ਿਟ ਇਜ਼ ਦਾ ਬੈਸਟ ਵੇ ਬਟ ਦੋ ਪ੍ਰੋਬਲਮਸ ਨੇ ਇੱਕ ਤਾਂ ਹਜੇ ਟ੍ਰਾਂਜ਼ਿਟ ਹਜੇ ਅਸੀਂ ਇੰਨੀ ਜਲਦੀ ਬਿਲਡ ਨਹੀਂ ਕਰ ਪਾ ਰਹੇ ਇੱਕ ਪ੍ਰੋਬਲਮ ਨੰਬਰ 1 ਹੈ ਦੂਸਰੀ ਪ੍ਰੋਬਲਮ ਹੈ ਕਿ ਸਾਡੇ ਜੇ ਅਸੀਂ ਗੋਲਡਨ ਹਾਰਸ਼ੂ ਦੇਖੀਏ ਐਵਰੀਥਿੰਗ ਇਜ਼ ਸੋ ਸਪੇਸਡ ਆਊਟ ਹਰ ਚੀਜ਼ ਇੰਨੀ ਦੂਰ ਦੂਰ ਪਈ ਹੈ ਕਿ ਸਾਡੇ ਕੋਲ ਅਸੀਂ ਨਹੀਂ ਕਰ ਪਾ ਰਹੇ ਹਾਂ ਇਹਨੂੰ ਸਾਰੇ ਨੂੰ ਕਵਰ ਨਹੀਂ ਕਰ ਪਾ ਰਹੇ ਤੀਸਰਾ ਇੰਪੋਰਟੈਂਟ ਪੁਆਇੰਟ ਹੈ ਜੇ ਅਸੀਂ ਗੋਲਡਨ ਹਾਰਸ਼ੂ ਦੀ ਗੱਲ ਕਰੀਏ ਮੈਂ ਤੁਹਾਨੂੰ GTA ਦੀ ਪਾਪੂਲੇਸ਼ਨ ਦੱਸੀ ਸੀ ਪਰ ਇਹ ਤਾਂ ਹੁਣ ਸਾਰਾ ਗੋਲਡਨ ਹਾਰਸ਼ੂ ਤੇ ਇਫੈਕਟ ਹੈ ਨਾ ਸਾਰਾ ਜੇ ਹੁਣ ਕੋਈ ਬੰਦਾ ਤੁਸੀਂ ਲਾਓ ਨਾ ਚਾਹੇ ਆਪਣੇ ਹੈਮਿਲਟਨ ਤੋਂ ਆ ਰਿਹਾ ਹੈ ਟੋਨੀ ਕ੍ਰੀਕ ਤੋਂ ਆ ਰਿਹਾ ਸਭ ਦੇ ਉੱਤੇ ਇਹਦਾ ਅਸਰ ਹੈ ਸਾਰਿਆਂ ਦੇ ਉੱਤੇ ਇਹਦਾ ਅਸਰ ਪੈਣਾ ਠੀਕ ਹੈ ਸੋ ਇਸ ਕਾਰਨ ਇਹ ਗੋਲਡਨ ਹਾਰਸ਼ੂ ਦੇ ਵਿੱਚ ਅਗਲੇ ਤੁਸੀਂ ਲਾ ਕੇ ਚੱਲੋ ਕਿ ਅਗਲੇ 20-25 ਸਾਲਾਂ ਦੇ ਵਿੱਚ ਸਾਡੀ ਪਾਪੂਲੇਸ਼ਨ 14 to 16 million ਹੋ ਜਾਣੀ ਹੈ 14 to 16 million ਪਾਪੂਲੇਸ਼ਨ ਹੋ ਜਾਣੀ ਆਪਣੇ ਗੋਲਡਨ ਹਾਰਸ਼ੂ ਏਰੀਆ ਦੀ ਤੇ ਇਹ ਜਿਹੜੀ ਅਸੀਂ ਗੱਲ ਦੇਖੋ ਪਲੈਨਿੰਗ ਜੇ ਅਸੀਂ ਅੱਜ ਸ਼ੁਰੂ ਕਰਾਂਗੇ ਤਾਂ ਸਾਨੂੰ ਅੱਜ ਤੋਂ 10 ਸਾਲ 20 ਸਾਲ 30 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਪੈਂਡੇਮਿਕ ਤੇ ਸਾਲ 2 ਸਾਲ 3 ਸਾਲ ਹੈ ਠੀਕ ਹੈ ਨੀ ਸਾਲ 2 ਸਾਲ 3 ਸਾਲ ਹੈ ਨਾਲੇ ਪਾਪੂਲੇਸ਼ਨ ਜਿਸ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਾਰਾਂ ਤੇ ਹੁਣ ਇੰਨੀਆਂ ਸਸਤੀਆਂ ਉਹਨਾਂ ਨੇ ਕਰ ਦਿੱਤੀਆਂ ਕਿ ਬੰਦਾ ਜ਼ੀਰੋ ਡਾਊਨ ਦੇ ਉੱਤੇ $300-400 ਦੇ ਵਿੱਚ ਨਵੀਂ ਗੱਡੀ ਹਰ ਕੋਈ ਚਲਾ ਰਿਹਾ ਇਸ ਸਮੇਂ ਉਹ ਤਾਂ ਜ਼ਮਾਨਾ ਹੀ ਚਲਾ ਗਿਆ ਜੀ $500 ਵਾਲੀ ਕਾਰ ਦਾ ਤੇ ਜ਼ਮਾਨਾ ਹੀ ਚਲਾ ਗਿਆ ਨਾ ਹੁਣ ਤੇ ਹਰ ਦੇ ਵਿੱਚ ਕਾਰ ਲੈ ਕੇ ਬੈਠਾ ਹੈ ਅੱਗੇ ਇਲੈਕਟ੍ਰਿਕ ਕਾਰਜ਼ ਆ ਜਾਣੀਆਂ ਨੇ ਹਰ ਕੰਪਨੀ ਇਸ ਟਾਈਮ ਇਲੈਕਟ੍ਰਿਕ ਕਾਰ ਬਣਾ ਰਹੀ ਹੈ ਲਗਭਗ ਹਰ ਕੰਪਨੀ ਕੱਲੀ ਹੁਣ ਟੈਸਲਾ ਨਹੀਂ ਰਹਿ ਜਾਏਗੀ ਹਰ ਕੰਪਨੀ ਇਸ ਵੇਲੇ ਕੋਈ ਬੈਟਰੀ ਓਪਰੇਟਡ ਕੋਈ ਇਲੈਕਟ੍ਰਿਕ ਕਾਰ ਕੋਈ ਕੁਛ ਨਾ ਕੁਛ ਮਤਲਬ ਕਾਰ ਜਿਹੜੀ ਹੈ ਦੇ ਆਰ ਨਾਟ ਗੋਇੰਗ ਟੂ ਗੋ ਆਊਟ ਆਫ ਫੈਸ਼ਨ ਐਨੀ ਟਾਈਮ ਸੂਨ ਜੀ
ਥੈਂਕ ਯੂ
ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਹਾਂਜੀ ਪਹਿਲਾਂ ਮੈਂ ਬ੍ਰਿਕ ਸਾਹਿਬ ਦਾ ਸਵਾਗਤ ਕਰਨਾ ਬ੍ਰਿਕ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ
ਸਤਿ ਸ੍ਰੀ ਅਕਾਲ ਯਦੋਵਰ ਜੀ ਥੈਂਕ ਯੂ ਤੁਹਾਡਾ ਮੇਰੇ ਵੱਲੋਂ ਵਾਈ ਮੀਡੀਆ ਪਰਿਵਾਰ ਕਿਸਾਨ ਅੰਦੋਲਨ ਤੇ ਨਾਰੀ ਸ਼ਕਤੀ ਨੂੰ ਪ੍ਰਣਾਮ ਤੇ ਯੈਸ ਵੀ ਸਪੋਰਟ
ਸਰ ਜੀ
ਹਾਂਜੀ ਤੁਸੀਂ ਹੁਣ ਹਾਈਵੇ ਦੀ ਗੱਲ ਕਰ ਰਹੇ ਸੀ ਜਸਵੀਰ ਜੀ ਇਹ ਮਿਸੀਸਾਗਾ ਪੋਲ ਕਰ ਰਿਹਾ ਹੈ ਉਹਦਾ ਤਾਂ ਏਰੀਆ ਬੜਾ ਥੋੜਾ ਜਿਹਾ ਆਲਮੋਸਟ ਕੋਈ 4 ਕਿਲੋਮੀਟਰ ਦਾ ਏਰੀਆ ਆਉਂਦਾ ਸਾਰਾ ਇਹਨਾਂ ਦਾ ਇਹਦੇ ਵਿੱਚ ਏਰੀਆ ਹੀ ਕੋਈ ਨਹੀਂ ਹੈਗਾ ਬਾਕੀ ਸਾਰਾ ਹਾਲਟਨ ਦਾ ਥੋੜਾ ਜਿਹਾ ਏਰੀਆ 6-7 ਕਿਲੋਮੀਟਰ ਬਾਕੀ ਸਾਰਾ ਬ੍ਰਮਟਨ ਤੇ ਕਲੇਡਾਊਨ ਦਾ ਏਰੀਆ ਆਉਂਦਾ ਹਾਈਵੇ 50 ਤੱਕ
ਜੀ ਜੀ
50 ਤੋਂ ਬਾਅਦ ਅੱਗੇ ਵਾਹਨ ਦਾ ਏਰੀਆ ਆ ਜਾਂਦਾ ਹੈ ਕਿ ਇਹ ਜਾਏਗੀ ਮੇਜਰ ਮੈਕ ਦੇ ਨੌਰਥ ਤੇ ਕਿੰਗ ਦੇ ਸਾਊਥ ਵਿੱਚ ਜਾਏਗੀ ਇਨ ਬੀਟਵੀਨ ਜਾਏਗੀ ਉਹ ਸਾਰਾ ਗ੍ਰੀਨ ਏਰੀਆ ਕੈਲੇਡਾਊਨ ਦਾ ਸਾਰਾ ਜਿਹੜਾ ਐਗਰੀਕਲਚਰ ਏਰੀਆ ਹੈ ਔਰ ਹਾਲਟ ਤੇ ਇਹਦਾ ਬੋਲਟਨ ਦਾ ਇਹ ਵੀ ਐਗਰੀਕਲਚਰ ਤੇ ਥੋੜਾ ਜਿਹਾ ਗ੍ਰੀਨ ਏਰੀਆ ਆਉਂਦਾ ਮਿਸੀਸਾਗਾ ਦਾ ਇਹਦੇ ਨਾਲ ਬਹੁਤਾ ਤਲਕ ਹੀ ਕੋਈ ਪਤਾ ਨੀ ਕਿਉਂ ਅਪੋਜ਼ ਕਰ ਰਿਹਾ ਕਾਹਦੇ ਲਈ ਕਰ ਰਿਹਾ ਕੀ ਉਹਨੂੰ ਪ੍ਰੋਬਲਮ ਇਹਦੇ ਤੋਂ ਕੋਈ ਇਹਦੇ ਤਾਂ ਇਨਵਾਇਰਮੈਂਟ ਦਾ ਇਸ਼ੂ ਨਹੀਂ ਇਹਦੇ ਤੇ ਹੈਗਾ ਮੇਜਰ ਆ ਰਿਹਾ ਲੇਕਿਨ ਇਹ ਸਿਟੀਆਂ ਕਿਉਂ ਕਰਦੀਆਂ ਨੇ ਬਿਹਾਇੰਡ ਦੀ ਬੈਕ ਉਹਨਾਂ ਦੇ ਕੀ ਵਿਚਾਰ ਕੀ ਉਹਨਾਂ ਦੇ ਦਿਮਾਗ ਵਿੱਚ ਇਹ ਮੈਨੂੰ ਨਹੀਂ ਪਤਾ ਇਹਦਾ ਮੈਪ ਮੇਰੇ ਕੋਲ ਪਿਆ ਆਲਰੇਡੀ 6 ਸਾਲ ਪਹਿਲਾਂ ਮੈਂ ਲੈ ਕੇ ਆਇਆ ਸੀ ਪਲੈਨਿੰਗ ਡਿਪਾਰਟਮੈਂਟ ਚੋਂ ਸਿਟੀ ਚੋਂ ਜਾ ਕੇ ਮੈਂ ਗਿਆ ਸੀ ਕਿਸੇ ਕੰਮ ਉਹਨਾਂ ਮੈਨੂੰ ਦੇ ਦਿੱਤਾ ਸੀ ਕਹਿੰਦੇ ਸੀ ਆਹ ਲੈ ਜਾਓ ਮੈਪ ਦੇਣੇ ਤੁਹਾਨੂੰ ਇਹ ਤਾਂ ਬੜਾ ਵਧੀਆ ਚੀਜ਼ ਹੈ ਅਗਰ ਬਣ ਜਾਏ ਤਾਂ ਦੈਟਸ ਗੁੱਡ ਪਤਾ ਨੀ ਪੇਡ ਬਣਾ ਰਿਹਾ ਕਿ ਅਨਪੇਡ ਹੈ ਮੈਨੂੰ ਨੀ ਪਤਾ ਅਗਰ ਪੇਡ ਬਣਾਉਣਗੇ ਤਾਂ ਫਿਰ ਇਹਦਾ ਬਹੁਤਾ ਫਾਇਦਾ ਨਹੀਂ ਹੋਣਾ ਅਗਰ ਅਨਪੇਡ ਰੱਖਣਗੇ ਤੇ ਫ੍ਰੀ ਰੱਖਣਗੇ ਫਿਰ ਇਹਦਾ ਫਾਇਦਾ ਜ਼ਰੂਰ ਹੋ ਜਾਊਗਾ
ਨਹੀਂ ਨਹੀਂ ਅਨਪੇਡ ਹੈ ਜੀ ਇਹ ਤਾਂ ਅਨਪੇਡ ਦੀ ਗੱਲ ਹੋ ਰਹੀ ਹੈ ਜੀ ਅਨਪੇਡ ਦੀ ਗੱਲ ਹੋ ਰਹੀ
ਹੈ ਅਨਪੇਡ ਹੈ ਫਿਰ ਦੈਟਸ ਗੁੱਡ ਤੇ ਦੂਸਰਾ ਜਿਹੜਾ ਇਹਨਾਂ ਨੇ ਕਿਹਾ ਕਿ 407 ਨੂੰ ਫ੍ਰੀ ਕਰ ਦਿਓ ਇਹ ਗੌਰਮੈਂਟ ਫੈਡਰਲ ਗੌਰਮੈਂਟ ਅਗਰ ਸਸਤ ਲਵੇ ਤਾਂ ਬਾਇਬੈਕ ਕਰ ਸਕਦੀ ਹੈ ਇਹਦੇ ਤੇ ਵੀ ਬੜਾ ਮੇਜਰ ਪੈਸਾ ਕਾਫੀ ਪੈਸਾ ਖਰਚ ਆਉਣਾ ਨਵੇਂ ਤੇ ਵੀ ਅਗਰ ਫੈਡਰਲ ਗੌਰਮੈਂਟ ਸਪੋਰਟ ਕਰੇ ਅਗਰ 407 ਨੂੰ ਬਾਇਬੈਕ ਕਰ ਲਿਆ ਜਾਵੇ ਯੁੱਧਵੀਰ ਜੀ ਉਹ 413 ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੋਏਗਾ, ਕਿਉਂਕਿ ਇਹ ਸਿੱਧਾ ਜਾ ਕੇ ਈਸਟ ਵਿੱਚ ਆਸ਼ਵਾ ਟੱਪ ਕੇ ਤੇ ਅੱਗੇ ਹਾਈਵੇ 15 ਤੇ 35 ਦੇ ਕੋਲ ਜਾ ਕੇ 401 ਦੇ ਵਿੱਚ ਵੜ ਜਾਂਦਾ, ਔਰ ਇਹੀ ਸਾਰਾ ਹਾਈਵੇ ਜਿਹੜਾ 401 ਦੇ ਉੱਤੇ ਟਰੈਫਿਕ ਜਾਂਦਾ ਟੋਰਾਂਟੋ ਦੇ ਵਿੱਚੋਂ ਨਿਕਲ ਕੇ ਤੇ ਈਸਟ ਵਿੱਚੋਂ ਨਿਕਲ ਕੇ ਗਾ ਆਸ਼ਵਾ ਕਰੋਸ ਕਰਕੇ, ਆਸ਼ਵਾ ਤੋਂ ਪਹਿਲਾਂ ਪਹਿਲਾਂ ਜਿੰਨਾ ਟ੍ਰੈਫਿਕ ਹੈ ਉਹ ਸਾਰਾ 407 ਲੈ ਜਾਏਗਾ ਤੇ ਬਹੁਤ ਵਧੀਆ ਹੋ ਜਾਏਗਾ। ਇਹ ਤੇ ਫੈਡਰਲ ਗੌਰਮੈਂਟ ਅੱਗੇ ਇੰਟਰਸਟ ਹੈਗਾ, ਫੈਡਰਲ ਗੌਰਮੈਂਟ ਵਾਸਤੇ ਕੋਈ ਵੱਡੀ ਗੱਲ ਨਹੀਂ ਬਾਏ ਬੈਕ ਕਰਨਾ, ਉਹ 100 ਬਿਲੀਅਨ ਦਾ ਵੀ ਬਾਏ ਬੈਕ ਕਰ ਸਕਦੀ ਹੈ ਅਗਰ ਉਹ ਇੰਟਰਸਟ ਲਵੇ ਤਾਂ, ਔਰ ਬਹੁਤ ਵੱਡਾ ਫਾਇਦਾ ਹੈ ਪਬਲਿਕ ਨੂੰ, ਮੇਜਰ ਸਪੋਰਟ ਮਿਲ ਜਾਏਗੀ 407 ਅਗਰ ਬਾਏ ਬੈਕ ਕਰ ਲਿਆ।
ਵਿਰਕ ਸਾਹਿਬ ਅੱਜ ਤੋਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਾਂ, ਤੁਸੀਂ ਦੇਖੋ ਪਤਾ ਕੀ ਹੈ ਇਹ ਗੱਲਾਂ ਮੈਨੂੰ 20 ਸਾਲ ਕਰਦੇ ਹੋ ਗਿਆ, ਹੁਣ ਅੱਜ ਤੋਂ ਅਸੀਂ ਤਾਂ ਨਵੀਂ ਪਾਲਿਸੀ ਇਖਤਿਆਰ ਕਰਨ ਬਾਰੇ ਸੋਚ ਰਹੇ ਹਾਂ, ਇਹ ਗੱਲਾਂ ਸਾਨੂੰ ਕਰਦਿਆਂ 20 ਸਾਲ ਹੋ ਗਏ ਨੇ, ਅਸੀਂ ਤਾਂ ਹੁਣ ਨਵੀਂ ਪਾਲਿਸੀ ਇਖਤਿਆਰ ਕਰਨ ਬਾਰੇ ਸੋਚ ਰਹੇ ਹਾਂ, ਕੀ ਲੈਣਾ ਤੁਸੀਂ ਹਾਈਵੇ 407 ਹੋਰ ਪ੍ਰੋਪਰਟੀਜ਼ ਜਿਹੜੀਆਂ ਸੇਲ ਤੇ ਲੱਗੀਆਂ ਹੋਈਆਂ, ਤੁਸੀਂ ਤੇ ਹੁਣ ਸਾਡਾ ਕੰਮ ਇਹ ਹੋਣਾ ਚਾਹੀਦਾ ਵੀ ਅਸੀਂ ਉਹਨਾਂ ਨੂੰ ਲੋਕਾਂ ਨੂੰ ਲੱਭੀਏ, ਉਹਨਾਂ ਨਾਲ ਡੀਲਸ ਬਣਾਈਏ, ਬੈਠੀਏ ਟੇਬਲ ਤੇ, 4 ਪੈਸੇ ਬਣਾਈਏ। ਅਬ ਜਦੋਂ ਦੇਖੋ ਮੇਰੀ ਗੱਲ ਸੁਣੋ, ਆਪਾਂ ਨੂੰ ਦਿੱਲੀ ਏਅਰਪੋਰਟ ਕਿਹਨੂੰ ਵਿਕ ਰਿਹਾ, ਅੰਬਾਨੀ ਅੰਤਾਨੀ ਨੂੰ, ਉਹਦੀ ਫਿਕਰ ਹੈ, ਸਾਡੇ ਇੱਥੇ ਉਹਨਾਂ ਨੇ ਪ੍ਰੋਪਰਟੀਜ਼ ਵੇਚ ਰਹੀਆਂ, ਸਾਰਾ ਕੁਛ ਹੋ ਰਿਹਾ, ਆਰਾਮ ਦੇ ਨਾਲ ਤੁਸੀਂ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਆਪਣੇ ਇੱਥੇ ਦੇਖੋ ਹੁਣ ਕੱਲ੍ਹ ਮੈਨੂੰ ਈਮੇਲ ਆਈ ਹੈ ਰਿਟਰਨ ਵੀ ਅਸੀਂ ਆਹ ਭੰਗ ਵੇਚਣੀ ਹੈ, ਇਹਦੇ ਲਈ ਸਾਨੂੰ ਪੈਸੇ ਦੱਸੋ ਤੁਹਾਨੂੰ ਕਿੰਨੇ ਚਾਹੀਦੇ, ਅਸੀਂ ਐਡ ਪਾਉਣੀ ਹੈ। ਆਪਾਂ ਇਹਨਾਂ ਲੋਕਾਂ ਦੇ ਨਾਲ ਜਾ ਕੇ ਬੈਠੀਏ ਉੱਠੀਏ ਡੀਲ ਬਣਾਈਏ, ਕੀ ਲੋੜ ਪਈ। ਦੇਖੋ ਲੋਕਾਂ ਦਾ ਇੰਟਰਸਟ ਇਸ ਵੇਲੇ, ਕਮਿਊਨਿਟੀ ਦਾ ਇੰਟਰਸਟ ਹੈ ਕਿ ਦਿੱਲੀ ਦੇ ਏਅਰਪੋਰਟ ਦਾ ਨਾਮ ਕੀ ਹੈ, ਸਟੇਡੀਅਮ ਦਾ ਨਾਮ ਕੀ ਹੈ, ਲੋਕਾਂ ਦਾ ਇੰਟਰਸਟ ਉੱਥੇ ਲੱਗਾ ਹੋਇਆ, ਤੁਸੀਂ ਸਾਡਾ ਨੁਕਸਾਨ ਕਰਾਉਂਦੇ। ਇਹ ਗੱਲਾਂ ਮੈਂ 20 ਸਾਲ ਕਰਕੇ ਦੇਖ ਲਈਆਂ, ਇਹਦੇ ਵਿੱਚ ਆਪਣਾ ਸਰ ਹੁੰਦਾ ਨੁਕਸਾਨ, 4 ਲੋਕ ਸਾਡੇ ਕੋਲੋਂ ਨਾਰਾਜ਼ ਹੁੰਦੇ ਨੇ, ਆਪਾਂ ਕੀ ਲੈਣਾ ਦੇਣਾ ਇਹੋ ਜਿਹੀਆਂ ਗੱਲਾਂ ਕਰਕੇ। ਦੇਖੋ ਹਾਂ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਆਪਾਂ ਨੂੰ, ਨਾ ਸਾਨੂੰ ਦੇਖੋ ਬ੍ਰੈਂਪਟਨ ਦੇ ਬਾਰੇ ਗੱਲ ਕਲੀਅਰ ਹੈ, ਪਾਲਿਸੀ ਸੁਣ ਲਓ, ਨਾ ਸਾਨੂੰ ਸਟੇਡੀਅਮ ਚਾਹੀਦਾ ਬ੍ਰੈਂਪਟਨ, ਨਾ ਸਾਨੂੰ ਨਵਾਂ ਹੋਸਪਿਟਲ ਚਾਹੀਦਾ, ਨਾ ਸਾਨੂੰ ਯੂਨੀਵਰਸਿਟੀ ਚਾਹੀਦੀ ਹੈ। LRT ਉੱਥੋਂ ਬ੍ਰੈਂਪਟਨ ਉੱਥੋਂ ਮਿਸਿਸ ਆਗਾ ਦੇ ਪੋਰਟ ਕ੍ਰੈਡਿਟ ਤੋਂ ਸ਼ੁਰੂ ਹੋਈ, ਅਸੀਂ ਇੱਥੇ ਰੋਕ ਦਿੱਤੀ, ਟੇਬਲ ਤੇ ਆਇਆ ਪੈਸਾ ਅਸੀਂ ਵਾਪਸ ਕਰ ਦਿੱਤਾ, ਠੀਕ ਹੈ ਨੀ। ਸੋ ਇਹ ਜਿਹੜੀਆਂ ਗੱਲਾਂ, ਹੁਣ ਸਟ੍ਰੈਟਜੀ ਡਿਫਰੈਂਟ ਕਰੋ, ਮੈਂ 20 ਸਾਲ ਬਾਅਦ ਹੁਣ ਮੈਨੂੰ ਥੋੜੀ ਸਮਝ ਆਉਣੀ ਸ਼ੁਰੂ ਹੋਈ ਹੈ, ਮੈਂ ਸਟ੍ਰੈਟਜੀ ਸੋਚ ਰਿਹਾ ਵੱਖਰੀ ਕਰੀਏ ਕਿ ਆਪਾਂ ਜਾ ਕੇ
ਤੁਹਾਡੀ ਗੱਲ ਸੁਣ ਲਈ ਹੁਣ
ਹਾਂ ਹੋਰ ਕੀ। ਉਹ ਸਰ ਦੇਖੋ ਅਸੀਂ ਤੇ ਉਸ ਜ਼ਮਾਨੇ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਉੱਠਣੀ ਬੈਠਣੀ ਸ਼ੁਰੂ ਕਰ ਦਿੱਤੀ ਸੀ। ਮੈਨੂੰ ਇੱਕ ਵਾਰ ਇੱਕ ਬੰਦੇ ਨੇ ਬੁਲਾਇਆ ਤੇ ਕਹਿੰਦੇ ਜੀ ਬੰਦੇ ਨਾਲ ਮੀਟਿੰਗ ਕਰਾਉਣੀ ਹੈ, ਬੰਦੇ ਨੂੰ ਮਿਲਿਆ, ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ, ਕਹਿੰਦਾ ਜੀ ਮੈਂ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮੈਂ ਬਣਾਉਣਾ। ਮੈਂ ਬੰਦੇ ਦੀ ਸ਼ਕਲ ਵੱਲ ਦੇਖਾਂ, ਮੈਨੂੰ ਵੀ 5-7 ਸਾਲ ਹੋਏ ਸੀ ਹਜੇ ਮੀਡੀਆ 'ਚ ਆਏ, ਮੈਂ ਬੰਦਿਆਂ ਨੂੰ ਉੱਪਰੋਂ ਥੱਲੇ ਦੇਖਿਆ, ਮੈਂ ਕਿਹਾ ਜੀ ਇਹ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ, ਤੁਸੀਂ ਕੈਨੇਡਾ 'ਚ ਅਗਲਾ ਪ੍ਰਧਾਨ ਮੰਤਰੀ ਤੁਸੀਂ ਬਣਾਉਣਾ, ਕਹਿੰਦਾ ਜੀ ਬਸ ਇੱਦਾਂ ਹੀ ਸਮਝ ਲਓ ਤੁਸੀਂ ਕੁਛ। ਮੈਂ ਕਿਹਾ ਜੀ ਬੰਦਾ ਕਿੱਥੋਂ ਆਉਣਾ ਉਹ, ਉਹ ਕਹਿੰਦੇ ਜੀ ਅਮਰੀਕਾ ਤੋਂ ਲੈ ਕੇ ਆ ਰਹੇ ਹਾਂ ਬੰਦਾ। ਮੈਂ ਕਿਹਾ ਜੀ ਬੰਦਾ ਵੀ ਅਮਰੀਕਾ ਤੋਂ ਲਿਆ ਰਹੇ ਹੋ, ਕਹਿੰਦੇ ਹਾਂਜੀ ਬੰਦਾ ਵੀ ਅਸੀਂ ਅਮਰੀਕਾ ਤੋਂ ਲੈ ਕੇ ਆ ਰਹੇ ਹਾਂ, ਬੰਦਾ ਵੀ ਅਮਰੀਕਾ ਤੋਂ ਲੈ ਕੇ ਆ ਰਹੇ ਤੇ ਇਹਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣਾ। ਮੈਂ ਕਿਹਾ ਵਾਹ ਜੀ ਕੀ ਬਾਤ ਹੈ, ਠੀਕ ਹੈ ਜੀ। ਹੁਣ ਇਸ਼ਾਰੇ 'ਚ ਗੱਲ ਕੀਤੀ ਆ, ਹੁਣ ਤੁਸੀਂ ਸਮਝ ਜਾਓ।
ਅੱਛਾ
ਉਸ ਵੇਲੇ ਅੱਜ ਹੋਰ ਸੁਣੋ, ਉਸ ਵੇਲੇ ਜਦੋਂ ਅਸੀਂ ਉਹ ਬੰਦਿਆਂ ਨਾਲ ਬੈਠੀ ਉੱਠਣੀ ਸ਼ੁਰੂ ਕੀਤੀ, ਆ ਮਿਸਿਸ ਆਗਾ ਦੀ ਮੇਅਰ ਬੋਨੀ ਕ੍ਰੋਮਬੀ ਜੀ, ਉਹ ਟੇਬਲ ਤੇ ਅਸੀਂ ਤਾਂ ਨਾਲ ਬੈਠੇ ਸੀ ਬੰਦੇ ਦੇ, ਉਹ ਬੋਨੀ ਕ੍ਰੋਮਬੀ ਜੀ, ਮੈਂ ਨਾਮ ਲੈ ਕੇ ਬੋਲਦਾ ਪਿਆ, ਇਹ ਤੇ ਅਜੇ ਸਿਆਸਤ 'ਚ ਆਏ ਨਹੀਂ ਸੀ, ਇਹ ਤੇ ਟੇਬਲ 'ਚ ਉਹ ਪਿੱਛੇ ਬੈਠੇ ਹੁੰਦੇ ਸੀਗੇ, ਉਹ ਵਲੰਟੀਅਰ ਕਰਦੇ ਹੁੰਦੇ ਸੀਗੇ, ਉਹ ਪਿੱਛੇ ਬੈਠੇ ਹੁੰਦੇ ਸੀ ਬੋਨੀ ਕ੍ਰੋਮਬੀ ਜੀ। ਬਾਅਦ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਵੀ ਇਹ ਟਿਕਟ ਮਿਲ ਗਈ, ਲਿਬਰਲ ਦੇ MP ਬਣ ਗਏ, ਫਿਰ MP ਬਣਨ ਤੋਂ ਬਾਅਦ ਇਹ ਵਾਪਸ ਫਿਰ ਆਪਣੇ ਕੌਂਸਲਰ ਵੀ ਰਹੇ, ਹਾਰ ਗਏ ਇਲੈਕਸ਼ਨ, ਫਿਰ ਦੁਬਾਰਾ ਮੇਅਰ ਬਣ ਗਏ। ਸੋ ਮੈਂ ਇਹੀ ਅੱਜ ਸੋਚਦਾ ਵੀ ਯਾਰ ਯੁੱਧਵੀਰ ਜਸਵਾਲ, ਜਦੋਂ ਲੋਕਾਂ ਨੇ ਹਜੇ ਰਿਲੇਸ਼ਨ ਬਣਾਉਣੇ ਸ਼ੁਰੂ ਕੀਤੇ ਸੀ, ਤੂੰ ਕਿੱਥੇ ਪਹੁੰਚ ਗਿਆ ਸੀ ਡਾਊਨਟਾਊਨ, ਕਿਹਨਾਂ ਲੋਕਾਂ ਨਾਲ ਤੇਰੀ ਉੱਠਣੀ ਬੈਠਣੀ ਸੀਗੀ, ਕੀ ਲੋੜ ਪਈ ਆ ਤੈਨੂੰ ਇੱਥੇ ਬੈਠ ਕੇ ਇਹ ਸਾਰੀਆਂ ਗੱਲਾਂ ਕਰਨ ਦੀ। ਜਿਹੜੇ ਲੋਕ ਇਸ ਵੇਲੇ ਉੱਥੇ ਬੈਠੇ ਆ, ਤੇਰਾ ਤਾਂ 15-16 ਸਾਲ ਪਹਿਲਾਂ, 18 ਸਾਲ ਪਹਿਲਾਂ ਉਹਨਾਂ ਲੋਕਾਂ ਨਾਲ ਉੱਠਣੀ ਬੈਠਣੀ ਸੀ, ਲਿੰਕ ਸੀਗੀ, ਕੀ ਲੋੜ ਪਈ ਹੈ। ਸੋ ਨਾ ਲੋੜ ਆ ਇੱਥੇ ਸਰ ਜੀ, ਤੁਸੀਂ ਮੰਗੀ ਜਾ ਰਹੇ ਹੋ ਸਟੇਡੀਅਮ ਦਿਓ, ਹਾਈਵੇ ਦਿਓ, ਯੂਨੀਵਰਸਿਟੀ ਦਿਓ, ਸਾਨੂੰ ਹੋਸਪਿਟਲ ਦੇ ਦਿਓ, ਸਾਡੇ LRT ਬਣਾ ਦਿਓ, ਸਾਨੂੰ ਟ੍ਰਾਂਜ਼ਿਟ ਦੇ ਦਿਓ। ਉਹ ਕਹਿੰਦੇ ਯਾਰ ਕਮਾਲ ਕਰੀ ਜਾਂਦੇ ਤੁਸੀਂ, ਇੱਕ ਸਿੰਪਲ ਜੀ ਗੱਲ ਹੈ, ਤੁਹਾਨੂੰ ਸਮਝ ਨਹੀਂ ਆਉਂਦੀ ਸਿੰਪਲ ਜੀ ਗੱਲ, ਬਈ $200 ਲੱਗਦਾ ਮਹੀਨੇ ਦਾ, $200 $300 ਲੱਗ ਜਾਏਗਾ, 10,000-12,000 ਤੇ ਬੰਦਾ ਮਿਲਦਾ ਇੱਕ ਘੰਟਾ ਇੰਡੀਆ ਤੋਂ ਅਗਲਾ ਸ਼ੁਰੂ ਕਰਦਾ ਹੈ, ਕਹਾਣੀ ਸੁਣਾਉਂਦਾ ਇੰਡੀਆ ਦੀ, ਸਿੱਧੂ ਤੋਂ ਲੈ ਕੇ ਕਹਾਣੀ ਸ਼ੁਰੂ ਹੁੰਦੀ ਹੈ ਤੇ ਕੈਪਟਨ ਦੀ ਗੱਲ ਅੱਧਾ ਘੰਟਾ ਚੱਲੇਗੀ, ਫਿਰ ਕਿਸਾਨ ਅੰਦੋਲਨ ਅੱਜ ਕੱਲ੍ਹ ਭਖ ਰਿਹਾ, ਅੱਗੇ ਇਲੈਕਸ਼ਨ, ਪਤਾ ਕਿੰਨੀਆਂ ਇਲੈਕਸ਼ਨ ਆ ਰਹੀਆਂ ਅੱਗੇ। ਔਰ ਖੁਸ਼ਖਬਰੀ ਯੁੱਧਵੀਰ ਹੋਰ ਹੈ ਕਿ ਆਮ ਆਦਮੀ ਪਾਰਟੀ ਨੇ ਕਹਿਤਾ ਵੀ ਅਗਲੇ ਸਾਲ ਦੇਖੋ ਗੁਜਰਾਤ ਇਲੈਕਸ਼ਨ ਹੈ, ਉੱਤਰ ਪ੍ਰਦੇਸ਼ ਇਲੈਕਸ਼ਨ ਹੈ ਅਗਲੇ ਸਾਲ, ਉੱਤਰਾਖੰਡ ਇਲੈਕਸ਼ਨ ਹੈ, ਤੇ ਵੈਸੇ ਤੇ ਇਹਨਾਂ ਦੀ ਵਾਰੀ ਕਿਸੇ ਦੀ ਆਉਣੀ ਨਹੀਂ, ਕਿਉਂ ਕਿਉਂਕਿ ਪੰਜਾਬ ਇਲੈਕਸ਼ਨ ਨੇ ਟੇਕ ਓਵਰ ਕਰ ਲੈਣਾ। ਤੇ ਭਾਜੀ ਇਹ ਕੰਮ ਕਰੋ ਆਰਾਮ ਨਾਲ, $300 ਲਾਓ ਇੰਡੀਆ 'ਚ, ਬੰਦਾ ਰੱਖੋ, ਕੀ ਲੋੜ ਪਈ ਹੈ ਸਾਰੀਆਂ ਗੱਲਾਂ, ਨਾਲੇ ਤਿਆਰੀ ਏਦਾਂ ਤਾਂ ਫਿਰ ਵੀ ਆਈ ਜਾਣੀਆਂ ਨੇ। ਸੋ ਇਸ ਕਾਰਨ ਵਿਰਕ ਸਾਹਿਬ ਨਵੀਂ ਪਾਲਿਸੀ ਕਿੱਦਾਂ ਦੀ ਲੱਗੀ 20 ਸਾਲ ਬਾਅਦ ਇਹ ਸੋਚ ਰਹੇ ਹਾਂ ਕੀ ਕਰੀਏ ਹੁਣ। ਇਹ ਪਾਲਿਸੀ ਠੀਕ ਹੈ ਨਾਲੇ? ਅੱਛਾ ਨਾਲੇ ਦੇਖੋ ਦੇਖੋ ਨਾਲੇ ਇੱਕ ਗੱਲ ਹੋਰ ਹੈ, ਇੱਕ ਗੱਲ ਹੋਰ ਹੈ, ਠੀਕ ਹੈ ਕਿ ਨਹੀਂ? ਉਹ ਜਿਹੜੇ ਜੇ ਅਸੀਂ ਇਹੋ ਜਿਹੀਆਂ ਗੱਲਾਂ ਕਰਾਂਗੇ ਉੱਥੇ, ਦੇਖੋ ਤੁਸੀਂ ਇੱਥੇ ਬੈਠੇ ਬਾਤ, ਦੇਖੋ ਇੱਕ ਸਟ੍ਰੈਟਜੀ ਹੋਰ ਸੁਣੋ, ਤੁਸੀਂ ਇੱਥੇ ਬੈਠੇ ਸਵੇਰੇ ਦੋ ਗੱਲਾਂ ਬਾਦਲ ਸਾਹਿਬ ਦੇ ਖਿਲਾਫ਼ ਬੋਲਦੇ ਹੋ, ਲੋਕ ਬੜੇ ਖੁਸ਼ ਹੁੰਦੇ ਆ। ਬਾਦਲ ਸਾਹਿਬ ਨੂੰ ਕਿਹੜਾ ਪਤਾ ਲੱਗਦਾ ਵੀ ਕਿਹੜਾ ਯੁੱਧ ਵੀ ਬੋਲਦਾ ਉਹ ਕੋਈ? ਅੱਛਾ ਕਿਸੇ ਨਾਲ ਨਾਰਾਜ਼ਗੀ ਨਹੀਂ, ਕਿਸੇ ਨਾਲ ਲੋਕਲ ਬੰਦੇ ਨਾਲ ਨਾਰਾਜ਼ਗੀ ਨਹੀਂ। ਅੱਛਾ ਦੋ ਦੋ ਉਲਟੀਆਂ ਸਿੱਧੀਆਂ ਗੱਲਾਂ ਮੋਦੀ ਸਾਹਿਬ ਨੂੰ ਬੋਲਦੇ ਹੋ, ਕੱਲ੍ਹ ਨੂੰ ਮੋਦੀ ਸਾਹਿਬ ਤੋਂ ਬਾਅਦ ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਬਣੇਗਾ, ਇਹਨਾਂ ਨੇ ਚਲੋ ਕਿਹੜਾ ਰਹਿਣਾ, ਜਿਹੜਾ ਅਗਲਾ ਬਣੇਗਾ ਪ੍ਰਧਾਨ ਮੰਤਰੀ ਦੋ ਉਹਨੂੰ ਬੋਲਦੇ ਹੋ, ਠੀਕ ਹੈ ਨਹੀਂ? ਅਗਲੇ 20 ਸਾਲ ਦੀ ਪਲੈਨਿੰਗ ਸੁਣੋ ਅੱਜ ਵਿਰਕ ਸਾਹਿਬ ਸਾਡੀ, ਠੀਕ ਹੈ? ਦੋ ਤੁਸੀਂ ਉਹਨੂੰ ਬੋਲਦੇ ਹੋ, ਉਹਨਾਂ ਨੂੰ ਕਿਹੜਾ ਪਤਾ ਲੱਗਣਾ ਉੱਥੇ ਬੈਠਿਆਂ ਨੂੰ ਇੱਥੇ ਕੌਣ ਬੋਲੀ ਜਾਂਦਾ? ਦੋ ਤੁਸੀਂ ਉਲਟੀਆਂ ਸਿੱਧੀਆਂ ਗੱਲਾਂ ਕੇਜਰੀਵਾਲ ਸਾਹਿਬ ਨੂੰ ਬੋਲ ਦਿਓ, ਸਿੱਧੂ ਸਾਹਿਬ ਦੇ ਦੋ ਕਿੱਸੇ ਸੁਣਾ ਦਿਓ, ਤੁਹਾਡਾ ਕੰਮ ਪੂਰਾ। ਇਹ ਕੰਮ ਜੇ ਕਰਨਾ ਹੈ ਤੇ ਇਹਦੇ ਨਾਲ ਆਰਾਮ ਦੇ ਨਾਲ ਕੰਮ ਚੱਲ ਜਾਏਗਾ। ਕਿੱਦਾਂ ਵਿਰਕ ਸਾਹਿਬ, ਠੀਕ ਰਹੀ ਪਾਲਿਸੀ ਅੱਜ ਦੀ?
ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ।
ਰਿਲੈਕਸਿੰਗ ਪਾਲਿਸੀ ਹੈ ਵੈਸੇ ਆਹ ਜਿਹੜਾ ਵਰਡ ਤੁਸੀਂ ਯੂਜ਼ ਕੀਤਾ ਨਾ, ਇਹ ਸਾਰੇ ਕਹਿੰਦੇ ਰਿਲੈਕਸਿੰਗ ਪਾਲਿਸੀ, ਆਰਾਮ ਨਾਲ ਬੰਦਾ ਈਜ਼ੀ ਹੋ ਜਾਏਗਾ, ਠੀਕ ਹੈ ਕਿ ਨਹੀਂ? ਅੱਛਾ ਇੱਕ ਚੀਜ਼, ਅੱਛਾ ਵਿਰਕ ਸਾਹਿਬ ਇੱਕ ਚੀਜ਼ ਹੋਰ ਕਰਨੀ ਹੈ, ਇੱਕ ਚੀਜ਼ ਹੋਰ ਕਰਨੀ ਹੈ, ਕਿਸੇ ਵੀ ਚੀਜ਼ ਦੇ ਉੱਤੇ ਆਪਣਾ ਬਿਆਨ ਨਹੀਂ ਦੇਣਾ, ਬਿਲਕੁਲ ਨਹੀਂ। ਹਾਂ ਨਹੀਂ, ਉਹ ਤੇ ਬਿਲਕੁਲ ਨਹੀਂ। ਇਹ ਜਿਹੜੀ ਤੁਸੀਂ ਉਹ ਕਹਿੰਦੇ ਜੀ, ਜਿਹੜਾ ਤੁਸੀਂ ਇੱਕ ਸਾਲ ਚਲੋ ਤੁਹਾਡਾ ਗੱਲ ਸੁਣ ਲਈ ਲੋਕਾਂ ਨੇ, ਪ੍ਰਧਾਨ ਮੰਤਰੀ ਕਹਿ ਰਿਹਾ ਜੀ ਸਪਟੈਂਬਰ, ਜਾਂ ਤੁਸੀਂ ਸਪਟੈਂਬਰ ਕਹਿ ਕੇ ਆਰਾਮ ਨਾਲ ਕਹਾਣੀ ਖਤਮ ਕਰੋ, ਕਿਹੜਾ ਤੁਹਾਨੂੰ ਕੋਈ ਪੁੱਛ ਰਿਹਾ ਹੈਗਾ, ਠੀਕ ਹੈ ਕਿ ਨਹੀਂ? ਅੱਛਾ ਇੱਕ ਪਾਲਿਸੀ ਹੋਰ ਸਮਝਾਈ ਜਾ ਰਹੀ ਹੈ, ਉਹ ਕਹਿੰਦੇ ਜੀ ਰੇਡੀਓ ਜਿੱਦਾਂ ਹੀ ਖਤਮ ਕੀਤਾ 4 ਘੰਟੇ ਤੁਸੀਂ ਇੱਥੇ ਲਾਉਂਦੇ ਹੋ, 2 ਘੰਟੇ ਸ਼ਾਮ ਨੂੰ ਉੱਥੇ, 3-3 ਘੰਟੇ ਟੀਵੀ ਤੇ, 7 ਘੰਟੇ ਤੁਸੀਂ ਪ੍ਰੋਗਰਾਮ ਕਰ ਦੋ ਲਾਈਵ, ਕਿਸੇ ਦਾ ਫੋਨ ਚੱਕਣ ਦੀ ਲੋੜ ਨਹੀਂ ਹੈ, ਕੋਈ ਕੁਛ ਕਰੀ ਜਾਏ ਛੱਡੋ, ਪਰ ਅਸੀਂ ਕੀ ਲੈਣਾ ਦੇਣਾ, ਠੀਕ ਹੈ ਨਹੀਂ? ਇਹ ਪਾਲਿਸੀਆਂ ਹੁਣ ਦੇਖੋ, ਇਹ ਹੁਣ ਪਤਾ ਨਹੀਂ ਇਹ ਚੋਂ ਕਿਹੜੇ ਕਿਹੜੇ ਮਤੇ ਪਾਸ ਹੋਣੇ ਆ, ਪਰ ਇਹ ਤੁਹਾਨੂੰ ਮੈਂ ਦੱਸ ਦਿਆਂ ਵੀ ਟੇਬਲ ਤੇ ਇਹ ਪ੍ਰਪੋਜ਼ਲ ਆ ਰਹੇ ਆ, ਇਹ ਤੁਹਾਨੂੰ ਅੱਜ ਪ੍ਰਪੋਜ਼ਲ ਜਿਹੜੇ ਆ ਰਹੇ ਨੇ ਉਹ ਸਾਰੇ ਦੱਸ ਦੇ। ਵਿਰਕ ਸਾਹਿਬ ਮਨਸੂਰ ਚੀਮਾ ਸਾਹਿਬ ਨਾਲ ਨੇ ਸਾਡੇ। ਹਾਂਜੀ ਮਨਸੂਰ ਚੀਮਾ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ, ਕੀ ਹਾਲ ਚਾਲ ਹੈ?
ਸਰ ਬਹੁਤ ਵਧੀਆ, ਤੁਸੀਂ ਸੁਣਾਓ ਸਰ, ਰਿਲੈਕਸ ਹੋ ਗਏ ਉਹਨਾਂ ਨੂੰ?
ਠੀਕ ਹੈ, ਮੈਂ ਤੁਸਾਂ ਬੈਟਰੀਆਂ ਦੀ ਕਾਰਾਂ ਦੀ ਗੱਲ ਕੀਤੀ ਸੀ, ਟੈਸਟਾਂ ਵਗੈਰਾ ਦੀ, ਹੁਣ ਤੇ ਮੇਰੇ ਕੋਲ ਨੈਚੁਰਲ ਗੈਸ ਤੇ ਨੇ ਆਪਣਾ 2 ਟਰੱਕ, ਤੇ ਉਹ ਇੱਕ ਮੈਂ ਹਾਈਬ੍ਰਿਡ ਕਰਾਇਆ, ਜੋ ਪਿਛਲਾ ਐਕਸਪੋ ਨਾਲ ਹਾਈਬ੍ਰਿਡ ਕਰਤਾ ਬੈਟਰੀ, ਉਹ ਟੈਕਸਸ ਵਿੱਚ ਹੁੰਦਾ, 40,000 US ਹੋਇਆ ਉਹ ਬੈਟਰੀਆਂ ਤੇ, 60 ਦੀ ਸਪੀਡ ਤੱਕ ਬੈਟਰੀਆਂ ਤੇ ਚੱਲਦਾ, ਉਸ ਤੋਂ ਬਾਅਦ ਫਿਰ ਗੈਸ ਨੈਚੁਰਲ ਗੈਸ ਤੇ ਚੱਲਣ ਲੱਗ ਪੈਂਦਾ।
ਅੱਛਾ, ਵੈਰੀ ਗੁੱਡ।
ਹਾਂਜੀ, ਹੁਣ ਤਾਂ ਕਾਫੀ ਮਹਾਨ ਉਹ ਟਰੱਕਾਂ ਨੂੰ ਵੀ ਬੈਟਰੀਆਂ ਤੇ ਕਰੀ ਜਾ ਰਹੇ ਨੇ।
ਅੱਛਾ, ਵੈਰੀ ਗੁੱਡ।
ਉਹ ਹਾਈਬ੍ਰਿਡ ਹੋ ਗਿਆ ਤੇ ਨੈਚੁਰਲ ਗੈਸ ਤੇ ਵੀ 60 ਕਿਲੋਮੀਟਰ ਦੀ ਸਪੀਡ ਤੇ ਬੈਟਰੀਆਂ ਚੱਲੇ, ਉਸ ਤੋਂ ਉੱਤੇ ਆਟੋਮੈਟਿਕ ਉਹ ਆਪਣਾ ਗੈਸ ਤੇ ਚਲਾ ਜਾਏਗਾ।
ਠੀਕ ਹੈ,
ਜਦਵੀਰ ਜੀ, ਇਹ ਸਿਟੀਆਂ ਜਾਂ ਕੋਈ ਵੀ ਕਿਉਂ ਨੀ ਚਾਹੁੰਦੀਆਂ ਵੀ ਸਾਡੇ ਡਿਵੈਲਪਮੈਂਟ ਹੋਵੇ, ਵੀ ਅਸੀਂ ਅੱਗੇ ਵੀ ਵਧਣਾ ਆ ਕਿ ਇਹ ਬਈ ਇਹ ਜਾਂ ਤਾਂ ਫਿਰ 401 ਤੇ 3 ਆਪਣੀਆਂ ਛੱਤਾਂ ਪਾ ਲੈਣ, ਵੀ ਟ੍ਰੈਫਿਕ ਨਘਾਈ ਜਾਣ ਗਾਂ ਤੋਂ ਗਾਂ। ਹੁਣ ਟਰੂਡੋ ਸਾਹਿਬ ਤਾਂ ਕਹਿੰਦੇ ਆ ਵੀ ਅਸੀਂ ਚਲੋ ਬੰਦੇ ਲੈ ਕੇ ਆਉਣੇ, ਮੋਸਟ ਵੈਲਕਮ ਆ, ਆਉਣੇ ਵੀ ਚਾਹੀਦੇ, ਆਪਾਂ ਨੂੰ ਲੋੜ ਵੀ ਆ, ਹਨਾ? ਹੁਣ ਬੰਦੇ ਆਉਣਗੇ ਤੇ ਉਹਨਾਂ ਨੇ ਗਾਂ ਬਸਣਾ ਵੀ ਆ, ਉਹਨਾਂ ਨੂੰ ਹਾਈਵੇਸ ਵੀ ਚਾਹੀਦੇ ਆ, ਤੇ ਉਹਨਾਂ ਨੂੰ ਆਪਣੀਆਂ ਰੋਡਾਂ ਵੀ ਚਾਹੀਦੀਆਂ ਆ, ਉਹਨਾਂ ਨੂੰ ਹੋਸਪਿਟਲ ਵੀ ਚਾਹੀਦੇ ਆ, ਡਿਵੈਲਪਮੈਂਟ ਤਾਂ ਚਾਹੀਦੀ ਚਾਹੀਦੀ ਆ। ਜੇ ਹੁਣ ਕੋਈ ਗੌਰਮੈਂਟ ਅੱਗੇ ਵੱਧ ਰਹੀ ਆ ਇਸ ਚੀਜ਼ ਕਰਨ ਨੂੰ, ਤੇ ਅੱਜ ਆ ਮਿਸੀ ਸਾਗ ਵਾਲਿਆਂ ਦੀ ਨਵੀਂ ਸੁਣ ਲਈ ਜੀ, ਨਾ ਇਹਨਾਂ ਨੇ ਵੇਚਿਆ, ਨਾ ਲੈਣ, ਨਾ ਦੇਣ, ਤੇ ਇਹ ਆਣ ਕੇ ਕਹਿਣ ਲੱਗ ਪਿਆ ਜੀ ਅਖੇ ਉਹ ਬਣਨਾ ਨੀ ਚਾਹੀਦਾ। ਵੀ ਤੁਸੀਂ ਕਿਉਂ 1960 ਵਾਲੇ ਕੈਨੇਡਾ ਨੂੰ ਦੇਖੀ ਜਾ ਰਹੇ ਆ? ਹੁਣ ਤਾਂ ਇਹ 2021 ਚੱਲ ਰਿਹਾ ਆ, ਤੇ ਗਾਂਹ ਤੋਂ ਗਾਂਹ ਤੇ ਇੰਨੀ ਤੇਜ਼ੀ ਦੇ ਨਾਲ ਜਿਹੜੀ ਡਿਵੈਲਪਮੈਂਟ ਆ ਰਹੀ ਹਰ ਇੱਕ ਕੰਟਰੀ ਦੇ ਵਿੱਚ, ਤੇ ਅਸੀਂ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ ਜੇ ਆਹੀ ਚੀਜ਼ਾਂ 'ਚ ਫਸੇ ਰਹੇ। ਸਾਨੂੰ ਨਾਲ ਚੱਲਣਾ ਪੈਣਾ, ਨਾਲੇ ਉਹ ਸਮੇਂ ਦੀ ਮੰਗ ਆ ਜੀ ਇਸ ਵੇਲੇ। ਦੇਖੋ ਕਿੰਨਾ ਅਸੀਂ ਤਾਂ ਜਦੋਂ ਵੀ ਤੁਸੀਂ ਅੱਗੇ ਵੀ ਆਪਾਂ ਗੱਲ ਇਸ਼ੂ ਤੇ ਇਸ ਤੇ ਗੱਲ ਕਰਦੇ ਹਾਂ, ਆਪਾਂ ਕਿੰਨੀ ਗੱਲ ਕਰੀ ਦੀ ਵੀ ਸਾਨੂੰ ਹਾਈਵੇ ਦੀ ਲੋੜ ਆ, ਹਾਈਵੇ ਦੀ ਲੋੜ ਆ। ਤੁਸੀਂ ਦੇਖੋ ਵੀ ਬੈਕਲੌਗ ਕਿੱਥੇ ਆ, ਹੁਣ ਕੈਂਬਰਿਜ ਕਿਚਨਰ ਤੋਂ ਲੱਗਣ ਲੱਗ ਪਿਆ ਜੀ। ਅੱਛਾ, ਮਜ਼ੇ ਦੀ ਗੱਲ ਤਾਂ ਇਹ ਆ, ਅੱਗੇ ਤਾਂ ਚਲੋ ਵੀਕਡੇ 'ਚ ਕਹਿੰਦੇ, ਹੁਣ ਵੀਕਐਂਡ ਪੂਰਾ ਬਿਜੀ ਹੁੰਦਾ ਕਿਉਂਕਿ ਸਾਡੀਆਂ ਫੈਮਿਲੀਆਂ ਬਾਹਰ ਬਹੁਤ ਚੱਲ ਗਈਆਂ ਆ, ਤੇ ਵੀਕਐਂਡ ਤੇ ਉਹਨਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਆ। ਤੁਸੀਂ ਦੇਖੋ ਸੈਚਰਡੇ ਜਾਂ ਸੰਡੇ ਪੂਰਾ ਬੈਕਲੌਗ ਲੱਗਾ ਹੁੰਦਾ ਜੀ ਕੈਂਬਰਿਜ ਤੋਂ ਲੈ ਕੇ, ਹਨਾ? ਤੇ ਸਾਨੂੰ ਤਾਂ ਹਾਈਵੇਜ ਦੀ ਲੋੜ ਹੈਗੀ ਆ। ਪਤਾ ਨੀ ਇਹ ਕੀ ਸੋਚਦੇ ਆ, ਜਿੱਦਾਂ ਸਾਡੇ ਆ ਕੌਂਸਲਰਾਂ ਨੇ ਆ ਆਪਣੇ ਭੰਗ ਦੇ ਮਸਲੇ ਦੇ ਉੱਤੇ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਆ ਉਹਨਾਂ ਨੇ ਕਿੱਦਾਂ ਵੋਟਾਂ ਪਾਤੀਆਂ, ਉਹਨਾਂ ਦੀ ਪੁਰਾਣੀ ਸੋਚ ਆ, ਪਤਾ ਨੀ ਕੀ ਸਿਸਟਮ ਚੱਲ ਰਿਹਾ, ਤੇ ਸਮਝੋ ਬਾਹਰ ਕਹਾਣੀ ਹੋਈ ਪਈ ਆ ਜੀ। ਹਾਂਜੀ ਜਦਵੀਰ ਜੀ,
ਬਿਲਕੁਲ ਠੀਕ ਆ ਜੀ। ਮੈਂ ਸ਼ੇਰਗਿੱਲ ਸਾਹਿਬ, ਤੁਹਾਡੇ ਸਾਰੇ ਪੁਆਇੰਟ, ਸ਼ੇਰਗਿੱਲ ਸਾਹਿਬ ਤੁਸੀਂ ਜਿੰਨੇ ਪੁਆਇੰਟ ਕਹੇ ਆ ਮੈਂ ਸਾਰਿਆਂ ਨਾਲ ਐਗਰੀ ਕਰਦਾ ਹੈਗਾ, ਔਰ ਲੈਟਸ ਹੋਪ ਕਿ ਸਾਡੇ ਜਿਹੜੇ ਲੀਡਰਸ ਹੈਗੇ ਨੇ ਉਹਨਾਂ ਨੂੰ ਸਾਨੂੰ ਗੱਲ ਕਰਨੀ ਪੈਣੀ ਹੈ ਕਿ ਭਾਈ ਸਾਹਿਬ ਇਹ ਜਿਹੜੀਆਂ ਸਾਰੀਆਂ ਚੀਜ਼ਾਂ, ਸਾਨੂੰ ਹਾਈਵੇ ਚਾਹੀਦਾ, ਸਾਨੂੰ ਭੰਗ ਦੀਆਂ ਦੁਕਾਨਾਂ ਨਹੀਂ ਚਾਹੀਦੀਆਂ, ਸਾਨੂੰ ਕੈਨਵੇ ਸਟੋਰ ਨਹੀਂ ਚਾਹੀਦੇ, ਸਾਨੂੰ ਹਾਈਵੇ ਚਾਹੀਦੇ ਨੇ, ਸਾਨੂੰ ਹੋਸਪਿਟਲ ਚਾਹੀਦੇ ਨੇ, ਸਾਨੂੰ ਯੂਨੀਵਰਸਿਟੀਜ਼ ਚਾਹੀਦੀਆਂ ਨੇ, ਸਾਨੂੰ ਸਟੇਡੀਅਮ ਚਾਹੀਦਾ। ਜੀ ਅਮਨਦੀਪ ਜੀ ਤੁਸੀਂ ਆਉਂਦੇ ਰਹੋ, ਅਮਨਦੀਪ ਜੀ ਗੋ ਐਡ।
ਹਾਂਜੀ ਸਤਿ ਸ਼੍ਰੀ ਅਕਾਲ ਜਸਵੀਰ ਜੀ।
ਸਤਿ ਸ਼੍ਰੀ ਅਕਾਲ
ਸਰ, ਜਿਹੜਾ ਤੁਸੀਂ ਪਰਫੋਰਮੈਂਸ ਸੋਚ ਰਹੇ ਹੋ ਮੈਨੂੰ ਲੱਗਦਾ ਬਿਲਕੁਲ ਠੀਕ ਆ। ਇੱਥੇ ਤੁਸੀਂ ਨਾ ਆਪਣੇ ਦੇਖੋ, ਵਟਸਐਪ ਦੇਖ ਲਓ, ਫੇਸਬੁੱਕ ਦੇਖ ਲਓ, ਇਹਦੇ ਵਿੱਚ ਵੀ 90% ਸਾਡੇ ਜਿਹੜੇ ਸ਼ੇਅਰ ਹੁੰਦੇ ਨਾ ਉਹ ਇੰਡੀਆ ਦੇ ਹੁੰਦੇ ਆ, ਵੀ ਉੱਥੇ ਜੀ ਮੋਦੀ ਕੀ ਕਰ ਰਿਹਾ, ਹੋਰ ਕੀ ਕਰ ਰਿਹਾ, ਇੱਥੋਂ ਤੇ ਸਾਡੀ ਕੋਈ ਗੱਲ ਨਹੀਂ ਹੋ ਰਹੀ ਹੁੰਦੀ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ। ਤੇ ਬਾਕੀ ਸਰ ਜਿਹੜੀ ਹਾਈਵੇ ਦੀ ਗੱਲ ਆ, ਮੈਨੂੰ ਜੋ ਲੱਗਦਾ ਵੀ ਮਿਸੀਸਾਗਾ ਨੂੰ ਇਹ ਲੱਗੇਗਾ ਵੀ ਜੇ ਹਾਈਵੇ ਉੱਧਰ ਚਲੇ ਗਿਆ ਨਾ, ਜਿਹੜੀ ਸਾਡੀ ਪ੍ਰੋਪਰਟੀ ਦੇ ਪ੍ਰਾਈਸਿਸ ਆ ਉਹ ਡਿਵਾਈਡ ਹੋ ਜਾਣੇ ਆ, ਉਸ ਹਿਸਾਬ ਦੇ ਨਾਲ ਨਹੀਂ ਵਧਣੇ। ਇਹ ਵੀ ਇੱਕ ਰੀਜ਼ਨ ਹੋ ਸਕਦਾ ਵੀ ਉਹਨੂੰ ਅਪੋਜ਼ ਕਰਦੇ ਪਏ ਨੇ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਹਾਈਵੇ ਬਣਨ ਦੀ, ਦੇਖੋ ਸਰ ਇਹਦਾ 407 ਸੀ ਨਾ, ਇਹ ਵੀ ਐਕਸਟੈਂਸ਼ਨ ਚੱਲ ਰਹੀ ਸੀ, ਇਹ ਪਹਿਲਾਂ ਜਾਂਦਾ ਸੀ ਵਿਸ਼ਵਾ ਤੋਂ ਥੋੜ੍ਹਾ ਪਿੱਛੇ ਖਤਮ ਹੋ ਜਾਂਦਾ ਸੀ, ਹੁਣ ਇਹਨਾਂ ਨੇ ਐਕਸਟੈਂਡ ਕੀਤਾ 4 ਮਹੀਨੇ ਦੇ ਵਿੱਚ ਇਹਨਾਂ ਨੇ ਐਕਸਟੈਂਡ ਕਰ ਦਿੱਤਾ, ਜਿਹੜਾ ਕਿ ਓਸ਼ਵਾ ਨੂੰ ਅੱਗੇ ਵੀ ਮਿਲਦਾ ਹੈ ਤੇ ਜਿਹੜਾ ਪੀਟਰਬਰੋ ਦਾ ਹਾਈਵੇ ਆ 35 ਉਹਨੂੰ ਵੀ ਮਿਲਦਾ ਹੈ। 4 ਮਹੀਨੇ ਦੇ ਵਿੱਚ ਸਰ ਇਹਨਾਂ ਨੇ ਐਕਸਟੈਂਡ ਕਰਕੇ ਖੋਲ ਦਿੱਤਾ। ਤੇ ਤੁਸੀਂ ਆਪਣਾ 427 ਨੌਰਥ ਦੇਖ ਲਓ, ਇਹ ਤੱਕ ਇਹਨਾਂ ਨੇ ਖੋਲਿਆ ਨੀ, ਇਹਦੇ ਬਾਰੇ ਵੀ ਤੁਹਾਨੂੰ ਕੋਈ ਆਈਡੀਆ ਹੈਗਾ ਵੀ ਕਦੋਂ ਖੁੱਲੇਗਾ?
ਸਾਡੇ ਟਰਾਂਸਪੋਰਟ ਮਿਨਿਸਟਰ ਜਿਹੜੇ ਹੈਗੇ ਨੇ ਉਹ ਵੀ ਇੱਥੇ ਪਹੁੰਚੇ ਸੀ ਜਦੋਂ ਐਕਸਟੈਂਸ਼ਨ ਦੀ ਗੱਲ ਹੋਈ ਆ, ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਕਿ ਕਦੋਂ ਖੋਲਣਾ ਹੈ, ਤੁਹਾਡੀਆਂ ਫੋਟੋਆਂ ਵੀ ਅਸੀਂ ਅਖਬਾਰਾਂ 'ਚ ਲਗਾ ਦਿੱਤੀਆਂ, ਸਾਰਾ ਕੁਝ ਹੋ ਗਿਆ, ਖਬਰਾਂ ਵੀ ਤੁਹਾਡੀਆਂ 427 ਦੀਆਂ ਲਗਾ ਦਿੱਤੀਆਂ। ਉਹ ਕਹਿ ਰਹੇ ਆ ਵੀ ਦੱਸਦੇ ਹਾਂ ਹੁਣ ਕੋਵਿਡ ਦੇ ਕਾਰਨ, ਵੈਸੇ ਇਹਨਾਂ ਦਾ ਪਤਾ ਨਹੀਂ ਰਿਸਪੋਂਸ ਜਿਹਾ ਬੜਾ ਢਿੱਲਾ ਹੋਇਆ, ਇਹ ਮੈਂ ਕੱਲ੍ਹ ਤੁਹਾਨੂੰ ਫਿਰ ਦੁਬਾਰਾ ਚੈੱਕ ਕਰਕੇ ਦੱਸ ਦੂੰਗਾ 427 ਦੇ ਬਾਰੇ। ਦੂਸਰੇ ਜਿਹੜੇ ਦੋਨੋਂ ਪੁਆਇੰਟ ਤੁਸੀਂ ਕਹੇ ਆ ਅਮਨਦੀਪ ਸਾਹਿਬ, ਮੈਂ ਤੁਹਾਡੇ ਦੋਨੋਂ ਪੁਆਇੰਟਸ ਨਾਲ ਐਗਰੀ ਕਰਦਾ ਹਾਂ ਕਿ ਸਰ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਕਹਿੰਦੇ ਹੋ, ਚਲੋ ਇੱਕ ਤਾਂ ਹੁੰਦੀ ਨਾ ਕਰੰਟ ਖਬਰ ਤੇ ਬਹਿਸ ਆ, ਇੱਕ ਪੁਰਾਣੀ 2 ਸਾਲ ਪੁਰਾਣੀ 5 ਸਾਲ ਪੁਰਾਣੀ ਖਬਰ ਕੱਢ ਕੇ ਉਹਦੇ ਤੇ ਬਹਿਸ ਕਰੀ ਜਾਣਗੇ ਸੋਸ਼ਲ ਮੀਡੀਆ ਤੇ। ਸੋਸ਼ਲ ਮੀਡੀਆ ਦੇ ਤਾਂ ਇਸੇ ਗੱਲ ਦੀ ਲੜਾਈ ਹੋਈ ਜਾ ਰਹੀ ਹੈ ਕਿ ਬੱਬੂ ਮਾਨ ਬੰਦਾ ਤਕੜਾ ਹੈ ਕਿ ਸਿੱਧੂ ਮੂਸੇਵਾਲਾ, ਪਹਿਲਾਂ ਸਿੱਧੂ ਮੂਸੇਵਾਲਾ ਤੇ ਕਰਨ ਜੌਹਲ ਦਾ ਚੱਕਰ ਚੱਲ ਰਿਹਾ ਸੀਗਾ, ਕਰਨ ਔਜਲਾ ਦਾ ਸੋਰੀ, ਤੇ ਜਦੋਂ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੀ ਲੜਾਈ ਖਤਮ ਹੋਈ ਤੇ ਉਹ ਹੁਣ ਸ਼ੁਰੂ ਹੋ ਗਈ ਇਹਦੀ ਬੱਬੂ ਮਾਨ ਤੇ ਇਹਨਾਂ ਦੀ। ਸੋਸ਼ਲ ਮੀਡੀਆ ਨੂੰ ਤਾਂ ਇਹਦੇ ਤੋਂ ਨਹੀਂ ਵਿਹਲ ਲੱਗਦਾ, ਹੁਣ ਜਿਹੜੀ ਤਾਜ਼ਾ ਲੜਾਈ ਆ ਤੇ ਉਹ ਇਸ ਗੱਲ ਦੀ ਲੜਾਈ ਆ ਕਿ ਕੌਣ ਗੱਦਾਰ ਆ। 10-12 ਗੱਦਾਰ ਉਹਨਾਂ ਨੇ ਕੱਢੇ ਹੋਏ ਆ, 10-12 ਗੱਦਾਰ ਨੇ, ਕੱਲ੍ਹ ਮੈਂ ਦੇਖ ਰਿਹਾ ਸੀ ਗਿਣਤੀ ਉਹਨਾਂ ਦੀ 12 ਕਰ ਦਿੱਤੀ ਹੈ, ਪਹਿਲਾਂ 10 ਸੀਗੀ। ਦੀਪ ਸਿੱਧੂ ਗੱਦਾਰ ਹੈ, ਆਪਣੇ ਲੱਖਾ ਸਿਧਾਨਾ ਗੱਦਾਰ ਹੈ, ਪਤਾ ਨੀ ਤੁਹਾਨੂੰ ਕੀ ਮਿਲਦਾ।
ਤੁਸੀਂ ਗੱਦਾਰ ਨਾ ਬੋਲੋ, ਲੋਕੀ ਤੁਹਾਨੂੰ ਕਹਿੰਦੇ ਨੇ ਵੀ ਯੁੱਧਵੀਰ ਜੀ ਗੱਦਾਰਾਂ ਦੇ ਨਾਂ ਦੱਸੀ ਜਾਂਦੇ ਨੇ।
ਨਹੀਂ ਨਹੀਂ, ਮੈਂ ਨੀ ਕਹਿੰਦਾ, ਮੈਂ ਤਾਂ ਕਿਸੇ ਨੂੰ ਵੀ ਨੀ ਕਹਿੰਦਾ ਵਿਰਕ ਸਾਹਿਬ। ਮੈਂ ਤੇ ਦੇਖੋ, ਮੈਂ ਤੇ ਦੇਵਾਂ ਦਾ ਮੈਂ ਕਿਹਾ ਵੀ ਲੋਕ ਕਹਿੰਦੇ ਨੇ, ਅਸੀਂ ਮੈਂ ਤਾਂ ਕਿਸੇ ਨੂੰ ਵੀ ਨੀ ਕਹਾਂਗਾ ਵੀ ਦੀਪ ਸਿੱਧੂ ਗੱਦਾਰ ਹੈ, ਮੈਂ ਕਿਉਂ ਕਹਾਂਗਾ? ਤੁਸੀਂ ਕਿਤੇ ਰਿਕਾਰਡਿੰਗ ਕੱਢ ਕੇ ਦੇਖ ਲਓ, ਮੈਂ ਕਿਤੇ ਵੀ ਨੀ ਕਹਾਂਗਾ ਵੀ ਦੀਪ ਸਿੱਧੂ ਗੱਦਾਰ, ਕਿਉਂ ਕਹੀਏ? ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਕਹਿਣ ਵਾਲੇ? ਅਸੀਂ ਤਾਂ ਇਹਦੇ ਖਿਲਾਫ਼ ਹਾਂ ਜੀ, ਮੈਂ ਤਾਂ ਇਹਦੇ ਸਖ਼ਤ ਖਿਲਾਫ਼ ਹੈ ਕਿ ਇਹ ਦੀਪ ਸਿੱਧੂ ਨੂੰ ਗੱਦਾਰ ਕਹਿਣਾ ਜਾਂ ਕਿਸੇ ਨੂੰ ਵੀ ਗੱਦਾਰ ਕਹਿਣਾ ਵੀ ਉਹ ਰਾਜੇਵਾਲ ਗੱਦਾਰ ਹੈ, ਇਹ ਗੱਦਾਰ ਹੈ, ਨੋ, ਅਸੀਂ ਤਾਂ ਇਹਦੇ ਬਿਲਕੁਲ ਖਿਲਾਫ਼ ਹਾਂ। ਜਦੋਂ ਤੁਹਾਡੇ ਕੋਲ ਕੋਈ ਗੱਲ ਦੀ ਰੀਜ਼ਨਿੰਗ ਨਾ ਹੋਏ ਤਾਂ ਤੁਸੀਂ ਅਗਲੇ ਨੂੰ ਕਹਿ ਦਿਓ ਜੀ ਖਾਲਿਸਤਾਨੀ ਆ, ਪਾਕਿਸਤਾਨੀ ਆ, ਇਹ ਕੀ ਮਤਲਬ ਹੋਇਆ ਖਾਲਿਸਤਾਨੀ? ਜਦੋਂ ਗੱਲ ਦੀ ਰੀਜ਼ਨਿੰਗ ਨਾ ਹੋਵੇ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ ਇੰਡੀਆ ਤੋਂ। ਇਹ ਗੱਲਾਂ ਉਹੀ ਕਰਦੇ ਨੇ ਜਿਹਨਾਂ ਕੋਲ, ਅਸੀਂ ਤਾਂ ਸਰ 20 ਸਾਲ ਹੋ ਗਏ ਸਾਨੂੰ ਤਾਂ ਇਸ ਗੱਲ ਦੇ ਨਾਲ ਫਾਈਟ ਕਰਦੇ ਹਾਂ। ਮੈਂ ਤਾਂ ਇਹਦੇ ਸਰਟੀਫਿਕੇਸ਼ਨ ਬਿਜ਼ਨਸ ਦੇ ਸਖ਼ਤ ਖਿਲਾਫ਼ ਹਾਂ। ਮੈਂ ਇੱਥੇ ਜਾਣਦਾ ਵੀ ਇੱਥੇ ਕਈ ਬੰਦੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਜਿਹਨਾਂ ਦਾ ਖਾਲਿਸਤਾਨ ਦੇ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਹੀ ਨਹੀਂ ਸੀਗਾ, ਜਿਹਨਾਂ ਦਾ ਖਾਲਿਸਤਾਨ ਦੇ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਸੀਗਾ, ਉਹਨਾਂ ਦੇ ਮੱਥੇ ਤੇ ਸਟੈਂਪ ਲਾ ਕੇ ਖਾਲਿਸਤਾਨੀ, ਉਹਨਾਂ ਦੇ ਇੱਥੇ ਵੀਜ਼ੇ ਰੋਕੇ ਜਾਂਦੇ ਨੇ, ਉਹਨਾਂ ਨੂੰ ਇੰਡੀਆ ਦੇ ਵਿੱਚ ਪਰੇਸ਼ਾਨ ਕੀਤਾ ਜਾਂਦਾ ਹੈ, ਜਿਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਖਾਲਿਸਤਾਨ ਦਾ ਕੋਈ ਸੰਬੰਧ ਨਹੀਂ ਹੈ। ਉਹ ਇਹ ਤੇ ਬਿਲਕੁਲ ਇਹ ਕੰਮ ਗਲਤ ਹੈ ਕਿ ਇਹ ਬੰਦਾ, ਦੇਖੋ ਕਿਸਾਨ ਅੰਦੋਲਨ ਜਿਹਨਾਂ ਨੇ ਚਲਾਇਆ, ਹਾਂ ਮੈਂ ਇੱਕ ਗੱਲ ਜ਼ਰੂਰ ਕਹੀ ਹੈ ਸ਼ੁਰੂ ਤੋਂ ਵੀ ਜਿਹੜੇ ਬੰਦਿਆਂ ਨੇ ਕਿਸਾਨ ਅੰਦੋਲਨ ਚਲਾਇਆ, ਕਿਹਨਾਂ ਬੰਦਿਆਂ ਨੇ ਚਲਾਇਆ ਹੈਗਾ, ਰਾਜੇਵਾਲ ਸਾਹਿਬ ਨੇ, ਡੱਲੇਵਾਲ ਸਾਹਿਬ ਨੇ, ਬੂਟਾ ਸਿੰਘ ਜੀ, ਉਹ ਜਿਹੜੇ ਬੰਦੇ, ਅੱਛਾ ਉਹ ਲੋਕ ਕਿਸਾਨੀ ਦੇ ਪ੍ਰੋਫੈਸ਼ਨ ਤੋਂ ਵੀ ਆ, ਉਹ ਲੋਕ ਯੂਨੀਅਨ ਦੇ ਬੰਦੇ ਵੀ ਆ, ਉਹ ਲੋਕ ਇੰਨੇ ਸਮੇਂ ਤੋਂ ਸੰਘਰਸ਼ ਵੀ ਕਰਦੇ ਰਹੇ ਨੇ, ਤੇ ਜਿਹਨਾਂ ਨੂੰ ਉਹਨਾਂ ਨੂੰ ਫੈਸਲਾ ਲੈਣ ਦਿਓ। ਹੁਣ ਮੇਰੇ ਵਰਗਾ ਜਾ ਕੇ, ਮੈਂ ਵੀ ਉੱਥੇ ਜਾ ਕੇ 4 ਨਾਅਰੇ ਲਾ ਕੇ ਐਵੇਂ ਸਟੇਜ ਸਜਾਈ
ਹਾਂ, ਲੇਕਿਨ ਕਿਸੇ ਨੂੰ ਵੀ ਗੱਦਾਰ ਨਹੀਂ ਕਿਹਾ ਦੀਪ ਸਿੱਧੂ ਨੂੰ। ਹਾਂ, ਕੱਲ ਨੂੰ ਦੇਖੋ ਕੋਈ ਚੀਜ਼ ਸਾਬਤ ਹੋ ਜਾਵੇ, ਫਿਰ ਵੀ ਅਸੀਂ ਗੱਦਾਰ ਨਹੀਂ ਕਹਾਂਗੇ, ਫਿਰ ਤਾਂ ਅਸੀਂ ਕਹਾਂਗੇ ਜੀ ਆਹ ਚੀਜ਼ ਸਾਬਤ ਹੋ ਗਈ ਹੈ ਕਿ ਆਹ ਦੇਖੋ ਚੀਜ਼ ਸਾਹਮਣੇ ਆ ਗਈ ਹੈ। ਹਾਂਜੀ, ਅਗਲੀ ਕਾਲ ਵੱਲ ਜਾਂਦੇ ਜੀ, 519-878 ਕੌਣ ਸਾਹਿਬ ਬੋਲ ਰਹੇ ਜੀ? 519-878
ਹੈਲੋ, ਹਾਂਜੀ ਮੈਂ ਗੁਰਜਿੰਦਰ ਬੋਲ ਰਿਹਾ।
ਗੁਰਜਿੰਦਰ ਜੀ ਗੋਇਲ, ਗੁਰਜਿੰਦਰ ਜੀ
ਗੋਇਲ। ਹਾਂਜੀ ਜਿੱਦਾਂ ਮੈਂ ਬਸ ਇਹੀ ਗੱਲ ਕਰਨੀ ਚਾਹੀਦੀ, ਤੁਸੀਂ ਬਹੁਤ ਸਹੀ ਕਿਹਾ, ਯਾਨੀ ਕਿ ਜਿਸ ਤਰ੍ਹਾਂ ਸਾਨੂੰ ਉੱਥੇ ਟੋਪਿਕ ਛੇਣੇ ਚਾਹੀਦੇ, ਮੈਂ ਕਾਫੀ ਟਾਈਮ ਬਾਅਦ ਤੁਹਾਨੂੰ ਯਾਨੀ ਕਿ ਕਾਲ ਕੀਤੀ ਆ। ਪਹਿਲਾਂ ਮੈਂ ਕਹੂੰ ਉਹੀ ਸੇਮ ਡੇਲੀ ਰੂਟੀਨ, ਉਹੀ ਇੰਡੀਆ ਦੀਆਂ ਗੱਲਾਂ, ਉਹੀ ਦੋ ਬੀਜੇਪੀ ਦੇ ਬੰਦੇ ਆਉਂਦੇ, ਦੋ ਕਾਂਗਰਸ ਆਉਂਦੇ ਆ, ਆਪਸ ਵਿੱਚ ਬੋਲ ਬੋਲ ਕੇ ਬਸ ਇੱਕ ਇੱਕ ਘੰਟਾ ਉਹ ਟਾਈਮ ਵੇਸਟ ਕਰ ਦਿੰਦੇ ਆ। ਇੱਥੇ ਤੇ ਮੁੱਦੇ ਠੀਕ ਆ, ਉੱਥੇ ਛੇੜਨੇ ਚਾਹੀਦੇ ਟਾਈਮ, ਤੁਹਾਡੀ ਵੀ ਥੋੜੀ ਕਹਿ ਗਈ ਇਹਦੇ ਵਿੱਚ, ਤੁਸੀਂ ਘੰਟਾ ਘੰਟਾ ਉਹਨਾਂ ਨੂੰ ਦੇ ਦਿੰਦੇ, ਉਹ ਤਾਂ ਹੀ ਫਿਰ ਚਾਵਲ ਚਾਵਲ ਕੇ ਹੋਰ ਫੋਨ ਕਰਦੇ। ਠੀਕ ਹੈ ਨਾ, ਠੀਕ ਹੈ, ਉਹਨਾਂ ਗੱਲ ਦਾ ਜਵਾਬ ਦਿਓ, ਇੱਕ ਦੋ ਮਿੰਟ 'ਚ ਉਹਨਾਂ ਦੀ ਗੱਲ ਖਤਮ ਕਰ ਦਿਓ, ਕਿਉਂਕਿ ਉਹਨਾਂ ਨੂੰ ਜਿੰਨਾ ਆਪਾਂ ਕਵਾਂਗੇ ਉਨਾ ਉਹਨਾਂ ਨੇ ਛੇੜਨੀਆਂ ਗੱਲਾਂ। ਇੱਥੇ ਟੋਪਿਕ 'ਚ ਘੰਟਾ ਲਾਵੇ ਬੰਦਾ, ਨੋ ਪ੍ਰੋਬਲਮ। ਠੀਕ ਹੈ ਨਾ, ਘੱਟੋ ਘੱਟ ਹੱਥੇ ਦੀ ਗੱਲ ਤਾਂ ਕਰ ਰਹੇ ਨਾ, ਕੁਛ ਹੱਥੇ ਦੀ ਚੀਜ਼ ਏ, ਕੁਛ ਸੁਝਾ ਰਹੇ ਆ ਕਿਸੇ ਬੰਦੇ ਨੂੰ, ਉੱਥੇ ਦੀਆਂ ਗੱਲਾਂ ਨਾ ਨਾ ਉੱਥੇ ਬੋਲਣ ਦਾ ਕੋਈ ਸਾਨੂੰ ਫਾਇਦਾ ਹੋਣਾ ਨਾ ਕੁਛ ਹੋਰ। ਬਾਕੀ ਤੁਸੀਂ ਸਰ ਜ਼ਿਆਦਾ ਬੈਟਰ ਜਾਣਦੇ ਆ, ਤੁਸੀਂ ਕਰ ਸਕਦੇ ਆ। ਥੈਂਕ ਯੂ।
ਦੇਖੋ ਜੀ, ਗੱਲ ਇਹ ਆ ਕਿ ਅਸੀਂ ਤੇ ਗੁਰਜਿੰਦਰ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਅਸੀਂ ਤਾਂ ਉਸ ਵੇਲੇ ਵੀ ਕਾਲ ਖੜੇ ਕਰਦੇ ਸੀਗੇ ਬਈ, ਮੈਨੂੰ ਹਜੇ ਵੀ ਕਾਲ ਯਾਦ ਆ, ਸਾਡੇ ਕੋਲ ਸਿਰਫ ਅਸੀਂ ਪ੍ਰਿੰਟ ਵਿੱਚ ਜਦੋਂ ਸ਼ੁਰੂ ਕੀਤਾ ਤੇ ਨਿਊਜ਼ ਪੇਪਰ ਦੇ ਵਿੱਚ ਅਸੀਂ ਜਦੋਂ ਛਾਪਿਆ ਤੇ ਉਹਨਾਂ ਨੇ ਅਖਬਾਰ ਚੱਕ ਕੇ ਕਿਸੇ ਨੇ ਫੋਨ ਕੀਤਾ, ਉਹ ਕਹਿੰਦੇ ਜੀ ਐਸ ਜੀ ਪੀ ਸੀ ਦਾ ਬਜਟ ਪੇਸ਼ ਹੋਇਆ ਸੀ, ਉਹਦੀ ਤੁਸੀਂ ਜਾਣਕਾਰੀ ਨਹੀਂ ਸਾਂਝੀ ਕੀਤੀ। ਮੈਂ ਕਿਹਾ ਜੀ ਕਮਾਲ ਹੋ ਗਈ, ਤੁਸੀਂ ਕੈਨੇਡਾ ਚ ਰਹਿੰਦੇ ਹੋ, ਅਸੀਂ ਐਸ ਡੀ ਪੀ ਸੀ ਦੇ ਬਜਟ ਦੀ ਡਿਟੇਲ ਜਾਣਕਾਰੀ ਅਸੀਂ ਉੱਤੇ ਕੀ ਡਿਸਕਸ਼ਨ ਕਰਨੀ, ਓਨਟੈਰੀਓ ਦਾ ਬਜਟ ਤੁਸੀਂ ਮੈਨੂੰ ਪੁੱਛੋ, ਉਹਦੀ ਤਾਂ ਕਾਲ ਸਾਨੂੰ ਅੱਜ ਤੱਕ ਨਹੀਂ ਆਈ। ਓਨਟੈਰੀਓ ਦਾ ਬਜਟ ਤੇ ਡਿਸਕਸ ਕਰੀਏ ਜਿਹਦਾ ਸਾਡੇ ਤੇ ਅਸਰ ਹੈ। ਅੱਜ ਬਲੋਕ ਪਾਰਟੀ ਦੇ ਲੀਡਰ ਈਵ ਫਰਾਂਸਵਾ ਬਲਾਂਸ਼ੇ ਨੇ ਕਿਹਾ ਹੈ ਕਿ ਜਿਹੜੇ ਬਜ਼ੁਰਗ ਸਾਡੇ ਹੈਗੇ ਨੇ, ਅੱਜ ਦੀ ਤਾਜ਼ਾ ਖ਼ਬਰ ਵੀ ਨਾਲ ਜੋੜ ਦਿੰਦਾ, ਉਹਨਾਂ ਨੂੰ ਅਸੀਂ ਪੈਸਾ ਵੱਧ ਦਈਏ, ਕੁਛ ਪੈਨਸ਼ਨ ਵਧਾਈਏ, ਕੁਛ ਉਹਨਾਂ ਦੇ ਪੈਸੇ ਦਈਏ, ਵੀ ਜਿਹੜੇ ਬਜ਼ੁਰਗਾਂ ਨੂੰ ਇੱਥੇ ਪੈਸੇ ਮਿਲਣੇ, ਅੱਜ ਉਹਨਾਂ ਨੇ ਕਹਿਤਾ ਈ ਫਰਾਂਸਵਾ ਬਲਾਂਸ਼ੇ ਨੇ, ਉਹਨੇ ਕਿਹਾ ਔਰ ਦਬਾਅ ਪਾ ਰਹੇ ਲਿਬਰਲ ਪਾਰਟੀ ਦੇ, ਔਰ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਗੱਲ ਸ਼ਾਇਦ ਟਰੂਡੋ ਸਾਹਿਬ ਨੂੰ ਮੰਨਣੀ ਨਾ ਪੈ ਜਾਏ ਕਿਤੇ, ਕਿਉਂਕਿ ਇਲੈਕਸ਼ਨ ਵੀ ਸਿਰ ਤੇ ਆ, ਕੱਲ੍ਹ ਨੂੰ ਓਲਡ ਏਜ ਦਾ ਮੁੱਦਾ ਬਣ ਸਕਦਾ ਹੈ ਪੈਨਸ਼ਨ ਦਾ। ਸੋ ਜੇ ਮੈਂ ਕਿਹਾ ਜੀ ਪੈਸੇ ਤਾਂ ਹੁਣ ਸਾਨੂੰ ਦੇਖੋ, ਪੈਸੇ ਸਾਨੂੰ ਇੱਥੋਂ ਮਿਲਣੇ ਆ, ਸਾਡੀ ਜੇ ਸਰਕਾਰ ਨੇ ਓਲਡ ਏਜ ਵਾਲੇ ਨੂੰ ਦੇਣੇ ਆ, ਬਿਜ਼ਨਸਿਸ ਨੂੰ ਸਪੋਰਟ ਮਿਲਣੀ ਹੈ, ਕੋਈ ਚੀਜ਼ ਹੋਣੀ ਹੈ, ਉਹ ਸਾਡੀ ਇੱਥੇ ਦੇ ਨਾਲ ਰਿਲੇਟਡ ਹੈ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਸਾਡੀ ਅਖਬਾਰ ਦੇ, ਉਦੋਂ ਸਾਡੇ ਕੋਲ ਰੇਡੀਓ ਨਹੀਂ ਸੀਗਾ, ਕੋਈ ਟੀਵੀ ਚੈਨਲ ਨਹੀਂ ਸੀ, ਕੁਛ ਨਹੀਂ ਸੀਗਾ, ਮੈਂ ਕਿਹਾ ਜੀ ਅਖਬਾਰ ਦੇ ਵਿੱਚ ਐਸ ਜੀ ਪੀ ਸੀ ਦਾ ਬਜਟ ਨਾ ਆਇਆ, ਨਾ ਇਹਦੇ ਕਦੇ ਆਉਣਾ, ਸਾਨੂੰ ਕੀ ਲੋੜ ਪਈ ਉੱਥੇ ਦੀ ਐਸ ਜੀ ਪੀ ਸੀ ਦੇ ਬਜਟ ਨੂੰ ਅਸੀਂ ਚਾਰ ਚਾਰ ਛੇ ਛੇ ਘੰਟੇ ਡਿਸਕਸ ਕਰੀ ਜਾਈਏ। ਸਾਡੇ ਇੱਥੇ ਤਾਂ ਓਨਟੈਰੀਓ ਦਾ ਬਜਟ ਹੋਇਆ, ਫੈਡਰਲ ਬਜਟ, ਇਹਦਾ ਹਰੇਕ 'ਤੇ ਅਸਰ ਹੈ। ਕੋਈ ਬੰਦਾ ਮੈਨੂੰ ਕਹਿ ਦੇਵੇ, ਕੋਈ ਬੰਦਾ ਮੈਨੂੰ ਕਹਿ ਦੇਵੇ ਜੀ ਕਿ ਜੀ ਐਸ ਜੀ ਪੀ ਸਾਡੇ ਇੱਥੇ ਓਨਟੈਰੀਓ ਦਾ ਬਜਟ ਮੇਰੇ 'ਤੇ ਅਸਰ ਨਹੀਂ ਹੈ, ਬਿਲਕੁਲ ਅਸਰ ਹੈ ਤੁਹਾਡੇ 'ਤੇ। ਕੋਈ ਬੰਦਾ ਮੈਨੂੰ ਕਹਿ ਦੇਵੇ ਮੇਰੇ 'ਤੇ ਫੈਡਰਲ ਬਜਟ ਦਾ ਅਸਰ ਨਹੀਂ ਹੈ, ਬਿਲਕੁਲ ਅਸਰ ਹੈ ਤੁਹਾਡੇ 'ਤੇ ਫੈਡਰਲ ਬਜਟ ਦਾ, 100% ਤੁਹਾਡੇ 'ਤੇ ਇਹਨਾਂ ਬਜਟ ਦਾ। ਸਾਡੀ ਸਿਟੀ ਦੇ ਹਰੇਕ ਸਿਟੀ ਨੇ ਜਦੋਂ ਹੁਣ ਦੇਖੋ, ਸਿਟੀ ਆਫ ਟੋਰੋਂਟੋ ਨੇ ਆਪਣੇ ਟੈਕਸਿਸ ਵਧਾ ਦਿੱਤੇ, ਜੇ ਬ੍ਰੈਮਟਨ ਜਾਂ ਕੋਈ ਵਧਾਉਂਦਾ ਜਾਂ ਫ੍ਰੀਜ਼ ਕਰਦਾ, ਤੁਹਾਡੇ 'ਤੇ ਬਿਲਕੁਲ ਅਸਰ ਹੈ, ਤੁਸੀਂ ਘਰ ਦੇ ਵਿੱਚ ਰਹਿਣਾ। ਜੇ ਤੁਸੀਂ ਕਹੋ ਜੀ ਮੈਂ ਘਰ ਵੀ ਨਹੀਂ ਰਹਿੰਦਾ, ਮੈਂ ਰੈਂਟ 'ਤੇ ਰਹਿਣਾ, ਤਾਂ ਵੀ ਪ੍ਰੋਪਰਟੀ ਟੈਕਸ ਵਧਣ ਦਾ ਤੁਹਾਡਾ ਰੈਂਟ ਵੱਧਣਾ। ਅਸੀਂ ਦਫ਼ਤਰ ਕਿਰਾਏ 'ਤੇ ਲਿਆ ਹੋਇਆ, ਇੱਕ ਸਾਡੇ ਕੋਲ ਆਪਣਾ ਹੈਗਾ, ਦੋਨੋਂ ਜਗ੍ਹਾ ਸਾਨੂੰ ਜਦੋਂ ਪ੍ਰੋਪਰਟੀ ਟੈਕਸ ਵੱਧਦਾ ਸਾਨੂੰ ਬਿਲਕੁਲ ਉਹਦਾ ਅਸਰ ਪੈ ਜਾਂਦਾ, ਕਿਉਂਕਿ ਜੇ ਤੁਸੀਂ ਆਪਣਾ ਵੀ ਦਫ਼ਤਰ ਲਿਆ ਹੋਇਆ ਤਾਂ ਵੀ ਦਫ਼ਤਰ ਦਾ ਪ੍ਰੋਪਰਟੀ ਟੈਕਸ ਵੱਧ ਗਿਆ, ਉਹ ਵੀ ਦੇਣਾ, ਅਸੀਂ ਹੁਣ ਕਿਰਾਏ 'ਤੇ ਵੀ ਲਿਆ, ਉਹ ਕਿਰਾਏ 'ਤੇ ਉਹ ਕਿਰਾਇਆ ਵਧਾ ਦਿੰਦਾ, ਉਹ ਸਿੱਧੀ ਗੱਲ ਕਰਦਾ, ਉਹ ਕਹਿੰਦਾ ਜੀ ਜਿੱਦਾਂ ਮੈਨੂੰ ਮੇਰਾ ਕੋਈ ਪ੍ਰੋਪਰਟੀ ਟੈਕਸ ਵਧੇਗਾ ਜਾਂ ਕੁਛ ਵਧੇਗਾ, ਮੈਂ ਯੁੱਧਵੀਰ ਜੀ ਤੁਹਾਡਾ ਉਹਨਾਂ ਕਿਰਾਇਆ ਵਧਾਈ ਜਾਣਾ। ਅਤੇ ਜਿਹੜਾ ਸਾਡਾ ਆਪਣਾ ਇੱਕ ਹੈਗਾ ਯੂਨਿਟ ਜਿੱਥੇ ਅਸੀਂ ਆਪ ਮਿਡਵੀਕ ਆ ਸਾਰਾ ਕੁਛ ਕਰਦੇ ਹਾਂ, ਉੱਥੇ ਵੀ ਇਹੀ ਕੰਮ ਹੁੰਦਾ ਸਾਡੇ ਨਾਲ ਪ੍ਰੋਪਰਟੀ। ਇੱਥੇ ਦੇ ਸਿਟੀ ਦਾ ਬਜਟ ਹੋਵੇ ਪ੍ਰੋਵਿੰਸ ਦਾ, ਸਾਡੇ 'ਤੇ ਅਸਰ ਡਾਇਰੈਕਟ ਹੈ। ਲੇਕਿਨ ਸਰ ਜਦੋਂ ਸਾਨੂੰ ਫੋਨ ਆਉਂਦੇ ਆ, ਉਹ ਭਾਅ ਜੀ ਉਹ ਬਲਵੰਤ ਸਿੰਘ ਰਾਜੋਆਣਾ ਦੀ ਰੈਲੀ ਆ, ਤੁਸੀਂ ਇਹਦੀ ਫੋਟੋ ਲਾਈ ਆ ਚੌਥੇ ਪੇਜ 'ਤੇ, ਯਾਰ ਬਲਵੰਤ ਸਿੰਘ ਰਾਜੋਆਣਾ ਮਤਲਬ ਤੁਹਾਡੇ ਲਈ ਬਹੁਤ ਵੱਡਾ ਹੀਰੋ ਹੈ, ਤੁਹਾਡੇ ਲਈ ਤਾਂ ਇੱਦਾਂ ਲੱਗ ਰਿਹਾ, ਤੁਸੀਂ ਸਾਡੇ 'ਤੇ ਕਿਉਂ ਦਬਾਅ ਪਾਈ ਜਾ ਰਹੇ ਹੋ? ਤੁਸੀਂ ਬਲਵੰਤ ਸਿੰਘ ਰਾਜੋਆਣਾ ਦੀ ਰੈਲੀਆਂ 4 ਕਰੋ 10 ਕਰੋ, ਸਾਰੇ ਪਾਸੇ ਸ਼ੋਰ ਸ਼ਰਾਬਾ ਪਾ ਦਿਓ, ਫੇਸਬੁੱਕ 'ਤੇ ਹੀਰੋ ਬਣਾ ਲਓ ਉਹਨੂੰ। ਅੱਛਾ, ਕੱਲ੍ਹ ਨੂੰ ਉਹੀ ਬੰਦੇ ਹੁੰਦੇ, ਉਹ ਯਾਰ ਇਹ ਤਾਂ ਬੰਦਾ ਹੀ ਬਾਦਲ ਦਾ ਨਿਕਲਿਆ, ਉਹਦੇ ਚਿੱਠੀਆਂ ਹੀ ਬਾਦਲ ਦੀਆਂ, ਉਹਦੀ ਭੈਣ। ਅੱਛਾ ਜੀ, ਕਮਾਲ ਹੋ ਗਈ, ਕੱਲ੍ਹ ਤੱਕ ਤਾਂ ਤੁਸੀਂ ਸਾਡੇ ਨਾਲ ਲੜਨ ਨੂੰ ਤਿਆਰ ਸੀਗੇ, ਕੱਲ੍ਹ ਤੱਕ ਤਾਂ ਬਲਵੰਤ ਸਿੰਘ ਰਾਜੋਆਣਾ ਲਈ ਤੁਸੀਂ ਸਾਡੇ ਨਾਲ ਲੜਨ ਨੂੰ ਤਿਆਰ ਸੀ। ਔਰ ਮੈਂ ਤਾਂ ਸਭ ਤੋਂ ਪਹਿਲਾਂ ਕਹਿੰਦਾ ਕਿ ਫਾਂਸੀ ਨਹੀਂ ਹੋਣੀ ਚਾਹੀਦੀ, ਕਿਉਂਕਿ ਮੈਂ ਵੈਸੇ ਡੈਥ ਪੈਨਲਟੀ ਨੂੰ ਅਪੋਜ਼ ਕਰਦਾ। ਮੈਂ ਤਾਂ ਸਭ ਤੋਂ ਪਹਿਲਾਂ ਕਹਿੰਦਾ ਜੀ ਫਾਂਸੀ ਨਹੀਂ ਹੋਣੀ ਚਾਹੀਦੀ, ਕਿਉਂਕਿ ਚਾਹੇ ਬਲਵੰਤ ਸਿੰਘ ਰਾਜੋਆਣਾ ਹੈ, ਚਾਹੇ ਉਹ ਪ੍ਰੋਫੈਸਰ ਭੁੱਲਰ ਸੀਗੇ, ਚਾਹੇ ਉਹ ਆਪਣਾ, ਮੈਂ ਤਾਂ ਅਜਮਲ ਕਸਾਬ ਦੇ ਵੀ ਉਹਦੇ ਬਾਰੇ ਕੋਈ ਅਸੀਂ ਗੱਲ ਨਹੀਂ ਕਰਦੇ। ਐਨੀਵੇ ਵਿਲਿੰਦਰ ਸੈਣੀ ਸਾਹਿਬ, ਸੁਖਵਿੰਦਰ ਜੀ, ਨਸੀਬ ਸੰਧੂ ਜੀ, ਸੁਖਦੇਵ ਗਿੱਲ ਸਾਹਿਬ, ਤੁਹਾਡੀਆਂ ਕਾਲਸ ਔਨ ਦੀਅਰ ਕਰਾਂਗੇ। ਸਾਡੇ ਨਾਲ ਸਾਡੇ ਸਪੋਂਸਰ ਜਿਹੜੇ ਨੇ ਉਹ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਸੌਰਭ ਰਤਨ ਜੀ ਦੇ ਨਾਲ, ਔਰ ਫਿਰ ਸਾਡੀ ਤੁਹਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਜੀ ਜੀ ਹਾਂਜੀ, ਸੌਰਭ ਰਤਨ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ।
ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸਰ। ਮੈਂ ਕਿਹਾ ਚਲੋ ਇੱਥੇ ਦੀਆਂ ਗੱਲਾਂ ਹੋ ਰਹੀਆਂ ਨੇ, ਔਰ ਅੱਜ ਕੱਲ੍ਹ ਕਿਹਾ ਜਾ ਰਿਹਾ ਕਿ ਯੈਸ ਹਾਊ ਵੀ ਕੈਨ ਮੇਕ ਸਮ ਮਨੀ, ਕਈ ਲੋਕ ਜਿਹੜੇ ਹੈਗੇ ਨੇ ਜੀ ਉਹ ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਆ ਉਹ ਸਿੱਖਣਾ ਚਾਹੁੰਦੇ ਨੇ। ਜੀ ਗੋ ਹੈਡ ਸਰ।
ਬਿਲਕੁਲ ਸਰ, ਅੱਜ ਤੁਹਾਡਾ ਜਿਹੜਾ ਟੌਪਿਕ ਹੈ ਨਾ, ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ, ਮੈਨੂੰ ਬੜਾ ਮਜ਼ਾ ਆ ਰਿਹਾ ਹੈਗਾ। ਅੱਜ ਯੁਧਵੀਰ ਜੀ ਦਾ ਦੂਸਰਾ ਰੂਪ ਦੇਖਣ ਨੂੰ ਮਿਲ ਰਿਹਾ ਹੈਗਾ, ਬਟ ਆਈ ਥਿੰਕ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਹਾਡੇ ਪਲੇਟਫਾਰਮ ਦੀ ਖੂਬਸੂਰਤੀ ਇਹ ਹੈ ਕਿ ਇਹ ਇੱਕ ਇੰਡੀਪੈਂਡੈਂਟ ਅਨਬਾਇਸਡ ਪਲੇਟਫਾਰਮ ਹੈ, ਜਿੱਥੇ ਹਰ ਬੰਦਾ ਆਪਣਾ ਪੱਖ ਪੂਰੀ ਆਜ਼ਾਦੀ ਦੇ ਨਾਲ ਆ ਕੇ ਰੱਖਦਾ। ਲੇਕਿਨ ਮੈਂ ਇਹ ਕਹਾਂਗਾ ਕਿ ਤੁਸੀਂ ਐਜ਼ ਆ ਮੋਡਰੇਟਰ, ਐਜ਼ ਆ ਪ੍ਰੈਜ਼ੈਂਟਰ, ਐਜ਼ ਆ ਮੀਡੀਆ ਕੰਟਰੀਬਿਊਟਰ, ਐਜ਼ ਆ ਮੀਡੀਆ ਹੋਸਟ, ਏਜੰਡਾ ਸੈੱਟ ਕਰਨਾ ਤੇ ਏਜੰਡਾ ਨੂੰ ਜਿਹੜਾ ਹੈਗਾ ਇਨ ਦਾ ਇੰਟਰਸਟ ਆਫ ਪੀਪਲ ਲੈ ਕੇ ਜਾਣਾ, ਇਹ ਤੁਸੀਂ ਇਨਫੋਰਸ ਕਰ ਸਕਦੇ ਹੋ, ਇਨਫੋਰਸ ਕਰਨਾ ਚਾਹੀਦਾ, ਔਰ ਇਹਦੇ ਨਾਲ ਬਹੁਤੇ ਹੱਦ ਤੱਕ ਸਭ ਦਾ ਭਲਾ ਹੀ ਹੋਣਾ ਸਰ। ਤੋ ਇਸ ਕਰਕੇ ਚਾਹੇ ਕੋਈ ਵੀ ਟੌਪਿਕ ਹੋਵੇ, ਚਾਹੇ ਕੈਨੇਡੀਅਨ ਇਕਾਨਮੀ ਹੈ ਜਾਂ ਪੋਲੀਟਿਕਸ ਹੈ ਜਾਂ ਆਊਟਸਾਈਡ ਪੋਲੀਟਿਕਸ ਹੈਗੀ ਹੈ ਕੈਨੇਡਾ ਤੋਂ ਬਾਹਰ, ਲੇਕਿਨ ਉਹ ਏਜੰਡਾ ਜਿਹੜਾ ਹੈਗਾ ਉਹ ਤੁਸੀਂ ਹੀ ਇਨਫੋਰਸ ਕਰੋ, ਔਰ ਉਹ ਤੁਹਾਡੇ ਵੱਲੋਂ ਹੋਣਾ ਵੀ ਚਾਹੀਦਾ। ਕਿਉਂ? ਕਿਉਂਕਿ ਇਹਦੇ ਨਾਲ ਕੀ ਹੈ ਕਿ ਪ੍ਰੋਗਰਾਮ ਦੀ ਗਰਿਮਾ ਔਰ ਨਾਲ ਦੀ ਨਾਲ ਪ੍ਰੋਗਰਾਮ ਦੀ ਜਿਹੜੀ ਇਫੈਕਟਿਵਨੈਸ ਹੈਗੀ ਹੈ ਜਾਂ ਮੈਂ ਕਹਾਂਗਾ ਕੰਟਰੀਬਿਊਸ਼ਨ ਟੁਵਾਰਡਸ ਸੋਸ਼ਲ ਵੈਲਿਊਜ਼, ਉਹ ਜ਼ਿਆਦਾ ਅਪਹੈਲਡ ਰਹੇਗੀ।
ਇਹ ਤੁਸੀਂ ਬੜਾ ਇੰਪੋਰਟੈਂਟ ਗੱਲ ਕਹੀ ਹੈ, ਅੱਜ ਤੁਸੀਂ ਆਉਂਦੀ ਵੀ ਕਹੀ ਹੈ, ਥੈਂਕ ਯੂ ਫੋਰ ਦੈਟ ਸੌਰਵ ਰਤਨ ਜੀ। ਬਹੁਤ ਸਾਰੇ ਲੋਕ ਸਾਨੂੰ ਇਹ ਸੁਜੈਸਟ ਵੀ ਕਰਦੇ ਨੇ, ਔਰ ਉਹਨਾਂ ਦਾ ਲੋਕਾਂ ਦਾ ਕਹਿਣਾ ਹੈ ਕਿ ਦੇਖੋ ਜਿਹੜੇ ਆਪਣੇ ਵਧੀਆ ਕੋਈ ਚੈਨਲ ਨੇ, ਚਾਹੇ ਕੋਈ ਇੰਡੀਆ ਦੇ ਵਿੱਚ ਚੈਨਲ ਆ, ਦੇਖੋ ਇੰਡੀਆ ਚੈਨਲ ਤੋਂ ਕਹਿੰਦੇ ਟਾਕ ਸ਼ੋਅ ਕਿਉਂ ਨਹੀਂ ਹੁੰਦੇ, ਮੈਨੂੰ ਕਈ ਵਾਰ ਇਹ ਸਵਾਲ ਪੁੱਛਿਆ ਜਾਂਦਾ ਕਿ ਇੰਡੀਆ ਦੇ ਵਿੱਚ ਜਿਹੜੇ ਚੈਨਲ ਨੇ ਉੱਥੇ ਟਾਕ ਸ਼ੋਅ ਕਿਉਂ ਨਹੀਂ ਹੁੰਦੇ। ਅੱਜ ਤੁਸੀਂ ਸੀਬੀਸੀ ਤੇ ਕੋਈ ਟਾਕ ਸ਼ੋਅ ਥੋੜੀ ਕਰਾਉਂਦਾ ਸੀਬੀਸੀ, ਅੱਜ CP24 ਟਾਕ ਸ਼ੋਅ ਨਹੀਂ ਕਰਾਉਂਦਾ, ਅੱਜ CNN, ਫੌਕਸ ਨਿਊਜ਼, BBC ਟਾਕ ਸ਼ੋਅ ਨਹੀਂ ਕਰਾਉਂਦੇ। ਉਹ ਵਧੀਆ ਪ੍ਰੈਜੈਂਟਰ ਲੈ ਕੇ ਆਉਂਦੇ ਨੇ, ਵਧੀਆ ਹੋਸਟ ਹੁੰਦੇ ਨੇ, ਵਧੀਆ ਪੈਨਲ ਮੈਂਬਰ ਹੁੰਦੇ ਨੇ, ਤਾਂ ਕਿ ਚੰਗਾ ਕੰਟੈਂਟ ਲੋਕਾਂ ਨੂੰ ਮਿਲੇ। ਇਹ ਇੱਕ ਇਹਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹਦੇ ਹੱਕ ਦੇ ਵਿੱਚ ਆਹ ਤਰਕ ਆਉਂਦਾ ਕਿ ਜਦੋਂ ਤੁਸੀਂ ਕਾਲਸ ਲੈਂਦੇ ਹੋ ਉਹਦੇ ਨਾਲ ਟਾਈਮ ਕਈ ਵਾਰੀ ਵਧੀਆ ਵੀ ਲੱਗਦਾ, ਵਿਚਾਰ ਚਲੋ ਵੱਖਰੇ ਵੱਖਰੇ ਮਿਲਦੇ ਨੇ, ਲੇਕਿਨ ਇਹ ਜ਼ਿਆਦਾ ਬਿਹਤਰ ਤਰੀਕਾ ਮੀਡੀਆ ਚਲਾਉਣ ਦਾ। ਔਰ ਜਿਸ ਤਰ੍ਹਾਂ ਤੁਸੀਂ ਵੀ ਕਿਹਾ, ਫਿਰ ਉਹਦੇ ਨਾਲ ਤੁਸੀਂ ਏਜੰਡਾ ਸੈੱਟ ਕਰ ਸਕਦੇ ਹੋ, ਸਾਰੀ ਗੱਲ ਕਰ ਸਕਦੇ ਹੋ, ਇੱਕ ਤੇ ਤਰੀਕਾ। ਲੇਕਿਨ ਮੇਰਾ ਇਹ ਜ਼ਾਤੀ ਤੌਰ ਤੇ ਮੰਨਣਾ ਹੈਗਾ ਕਿ ਉਹ, ਔਰ ਦੋਨੋਂ ਪੁਆਇੰਟਸ ਕਵਰ ਕਰਦੇ ਆ, ਮੇਰਾ ਇਹ ਸੌਰਭ ਜੀ ਤੁਸੀਂ ਦੱਸਣਾ, ਮੇਰਾ ਇਹ ਮੰਨਣਾ ਹੈਗਾ ਕਿ ਜਿਹੜੇ ਜਦੋਂ ਅਸੀਂ ਕਾਲਰਸ ਨੂੰ ਲਾਈਨਸ ਓਪਨ ਕਰ ਦਿੰਦੇ ਨਾ, ਉਹਦੇ ਨਾਲ ਕੀ ਹੁੰਦਾ ਕਿ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ, ਹੁਣ ਦੇਖੋ ਜੇ ਮੇਰੀ ਮਰਜ਼ੀ ਆ, ਮੈਂ ਆ ਕੇ ਕੁਛ ਵੀ ਇੱਥੇ ਗੱਲ ਕਰੀ ਜਾ, ਮੈਂ ਹੋਸਟ ਆ, ਮੈਂ ਕੁਛ ਬੋਲੀ ਜਾ ਰਿਹਾ, ਐਂਕਰ ਕੁਛ ਬੋਲੀ ਜਾ ਰਿਹਾ, ਜਾਂ ਕਈ ਵਾਰ ਪੈਨਲ ਮੈਂਬਰਸ ਜਿਹੜੇ ਅਸੀਂ ਬੁਲਾਉਂਦੇ ਆ ਉਹਨਾਂ ਤੇ ਵੀ ਕਈ ਵਾਰ ਕੋਈ ਬੰਦਾ ਕਹਿ ਸਕਦਾ ਜੀ ਇਹ ਪੈਨਲ ਮੈਂਬਰ ਤੇ ਕਾਂਗਰਸ ਨਾਲ ਸੰਬੰਧਿਤ ਹੈ, ਇਹ BJP ਨਾਲ ਸੰਬੰਧਿਤ ਹੈ। ਸੋ ਜਦੋਂ ਅਸੀਂ ਕਾਲਸ ਲੈਂਦੇ ਹਾਂ ਨਾ, ਤਾਂ ਉਹਦੇ ਨਾਲ ਕੀ ਹੁੰਦਾ ਕਿ ਯੈਸ, ਏਜੰਡਾ ਜ਼ਰੂਰ ਇੱਧਰ ਉੱਧਰ ਚਲਾ ਜਾਂਦਾ, ਕਿਉਂਕਿ ਕੋਈ ਬੰਦਾ ਇੰਡੀਆ ਦੀ ਗੱਲ ਕਰਨਾ ਚਾਹੁੰਦਾ ਹੈ, ਕੋਈ BJP ਦੀ ਕਰਨਾ ਚਾਹੁੰਦਾ ਹੈ, ਕੋਈ ਲਿਬਰਲ ਦੀ ਗੱਲ ਕਰਨਾ ਚਾਹੁੰਦਾ ਹੈ। ਲੇਕਿਨ ਉਹਦੇ ਨਾਲ ਇਹ ਹੋ ਜਾਂਦਾ ਹੈਗਾ ਕਿ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਜੀ ਤੁਸੀਂ ਆਹ ਵਾਲੀ ਖਬਰ ਜਾਣ ਕੇ ਦਿੱਤੀ, ਜਾਂ ਜੀ ਤੁਸੀਂ ਆਹ ਚੀਜ਼, ਕਿਉਂਕਿ ਬਈ ਕਮਾਂਡ ਦੇ ਤੁਹਾਡੇ ਹੱਥ ਦੇ ਦਿੱਤੀ, ਅਸੀਂ ਕੰਟਰੋਲ ਜਿਹੜਾ ਅਸੀਂ ਕਮਿਊਨਿਟੀ ਨੂੰ ਦੇ ਦਿੱਤਾ, ਕਮਾਂਡ ਕੰਟਰੋਲ ਕਮਿਊਨਿਟੀ ਦੇ ਹੱਥ ਆ ਗਿਆ, ਫਿਰ ਕਮਿਊਨਿਟੀ ਆਪਣੇ ਮੁਤਾਬਿਕ ਖਬਰ ਵੀ ਦੇ ਸਕਦੀ ਹੈ, ਆਪਣੇ ਮੁਤਾਬਿਕ ਸਵਾਲ ਵੀ ਦੇ ਸਕਦੀ ਹੈ। ਔਰ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜੇ ਕੱਲ ਨੂੰ ਹੁਣ ਫਰਜ਼ ਕਰ ਲਓ ਇਲੈਕਸ਼ਨ ਹੁੰਦੀ ਆ, ਮੈਂ ਐਜ਼ ਐਨ ਐਂਕਰ ਆ ਕੇ ਕਹਿ ਸਕਦਾ ਜੀ ਟਰੂਡੋ ਸਾਹਿਬ ਦੀ ਬੱਲੇ ਬੱਲੇ ਆ, ਟਰੂਡੋ ਸਾਹਿਬ ਬੜੇ ਵਧੀਆ ਚੱਲ ਰਹੇ ਨੇ, ਇਹ ਤਾਂ ਯੁਧਵੀਰ ਜਸਵਾਲ ਬੋਲ ਰਹੇ ਨਾ, ਯੁਧਵੀਰ ਜਸਵਾਲ ਦੀ ਸਿਰਫ ਇੱਕ ਆਵਾਜ਼ ਹੈ। ਜੇ ਅਗਲੇ 10 ਕਾਲਰ ਕਹਿ ਦੇਣ ਕਿ ਨਹੀਂ ਜੀ ਨਹੀਂ, ਸਾਡੇ ਮੁਤਾਬਿਕ ਤੇ ਜੀ ਬਲਾਕ ਪਾਰਟੀ ਨੇ ਜਿੱਤਣਾ, ਕਿਊਬੈਕ ਦੀ ਪਾਰਟੀ ਬਲਾਕ ਆ ਉਹ ਜਿੱਤੇਗੀ, ਯੁਧਵੀਰ ਦੀ ਇੱਕ ਆਵਾਜ਼ ਰਹਿ ਗਈ, 10 ਜਣਿਆਂ ਦੀ ਆਵਾਜ਼ ਆ ਗਈ, ਤਾਂ ਉਹ ਚੀਜ਼ ਬੈਲੈਂਸ ਆਊਟ ਹੋ ਜਾਏਗੀ, ਫਿਰ ਕਮਿਊਨਿਟੀ ਦੀ ਆਵਾਜ਼ ਜਾਂਦੀ ਆ, ਫਿਰ ਵਾਈ ਮੀਡੀਆ ਦੇ ਉੱਤੇ ਜੋ ਕਮਿਊਨਿਟੀ ਦੀ ਡਿਮਾਂਡ ਹੈ ਉਹ ਜਾਂਦੀ ਹੈ। ਹਾਂਜੀ ਸੌਰਭ ਜੀ, ਇਹ ਚੀਜ਼ ਆ, ਤੁਸੀਂ ਦੱਸੋ।
ਨਹੀਂ, ਤੁਹਾਡੀ ਗੱਲ ਠੀਕ ਹੈ। ਦੇਖੋ ਜਿਹੜਾ ਕਹਿੰਦੇ ਕਿਸੇ ਵੀ ਗੱਲਬਾਤ ਦਾ ਅਸਰ ਉਸ ਗੱਲਬਾਤ ਦੇ ਕੰਟੈਂਟ ਤੇ ਨਿਰਭਰ ਕਰਦਾ, ਉਸ ਕੰਟੈਂਟ ਦੀ ਅਥੈਂਸਿਟੀ ਤੇ ਨਿਰਭਰ ਕਰਦਾ, ਉਸ ਕੰਟੈਂਟ ਦੀ ਜਿਹੜੀ ਹੈਗੀ ਹੈ ਉਹ ਕਿੰਨਾ ਉਸ ਸਬਜੈਕਟ ਦੇ ਨਾਲ ਜੁੜਿਆ ਹੋਇਆ ਔਰ ਕਿੰਨਾ ਉਹ ਸਬਜੈਕਟ ਤੋਂ ਪਰਾਂ ਜਾ ਰਿਹਾ, ਇਸ ਗੱਲ ਤੇ ਨਿਰਭਰ ਕਰਦਾ। ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਨੂੰ ਰੋਕਣਾ ਹੈਗਾ ਇਹ ਧਿਆਨ ਤੇ, ਜਾਂ ਤੁਸੀਂ ਜਿਹੜਾ ਹੈਗਾ ਅਨਬਾਇਸ ਨਹੀਂ ਰਹਿਣਾ। ਗੱਲ ਇਹ ਹੈਗੀ ਹੈ ਕਿ ਕਿਹੜੀ ਚੀਜ਼ ਜ਼ਰੂਰੀ ਹੈ, ਕਿਹੜੇ ਜਿਵੇਂ ਹੁਣ ਪੁਆਇੰਟ ਜ਼ਰੂਰੀ ਨੇ। ਹੁਣ ਆਪਾਂ ਗੱਲ ਕਰਦੇ ਹਾਂ, ਇਸ ਦੇਸ਼ ਦੀ ਤਰੱਕੀ ਦੇ 3 ਅਹਿਮ ਕਾਰਨ ਰਹੇ ਨੇ। ਇਸ ਦੇਸ਼ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਕਈ ਕਾਰਨ ਜਿਹੜੇ ਹੈਗੇ ਨੇ ਹੋਰ ਜੁੜ ਚੁੱਕੇ ਨੇ, ਜਿਵੇਂ ਹੁਣ ਕਿਸੇ ਕਾਲਰ ਨੇ ਆ ਕੇ ਕਿਹਾ ਹੈਗਾ ਕਿ 1960 ਤੇ 2021, ਬਿਲਕੁਲ ਗੱਲ ਸਹੀ ਹੈ। ਸੋ ਸਾਨੂੰ ਐਜ਼ ਆ ਇਮੀਗ੍ਰੈਂਟ ਕੁਝ ਗੱਲਾਂ ਜਿਹੜੀਆਂ ਹੈਗੀਆਂ ਆ ਸਿੱਖਣੀਆਂ ਪੈਣਗੀਆਂ, ਸਮਝਣੀਆਂ ਪੈਣਗੀਆਂ ਸਿਸਟਮ ਦੇ ਅਕੋਰਡਿੰਗਲੀ। ਜੇ ਅਸੀਂ ਸਿਸਟਮ ਨੂੰ ਜਿਹੜਾ ਹੈਗਾ ਐਕਸਪਲੋਇਟ ਕਰਾਂਗੇ ਜਾਂ ਸਿਸਟਮ ਨੂੰ ਆਪਣੇ ਹਿਸਾਬ ਨਾਲ ਤੋੜਨ ਮੋੜਨ ਦੀ ਕੋਸ਼ਿਸ਼ ਕਰਾਂਗੇ ਉਹ ਵੀ ਗਲਤ ਹੋ ਜਾਏਗਾ। ਇਹ ਵੀ ਆਪਣੇ ਕਈ ਕਾਲਰਸ ਆ ਕੇ ਜਿਹੜੇ ਹੈਗੇ ਨੇ ਕਹਿੰਦੇ, ਮੁੱਦਾ ਇਹ ਨਹੀਂ ਹੈਗਾ ਕਿ ਜਿਹੜਾ ਹੈਗਾ ਇੱਕ ਇੰਡੀਪੈਂਡੈਂਸ ਜਿਹੜਾ ਤੁਹਾਡਾ ਇੱਕ ਇੰਡੀਪੈਂਡੈਂਟ ਜਿਹੜਾ ਤੁਹਾਡਾ ਪਲੇਟਫਾਰਮ ਹੈ ਇਹਨੂੰ ਤੁਸੀਂ ਜਿਹੜਾ ਹੈਗਾ ਖਤਮ ਕਰਨਾ। ਨੋ, ਵਟ ਯੂ ਆਰ ਡੂਇੰਗ ਇਜ਼ ਐਬਸੋਲੂਟਲੀ ਰਾਈਟ ਐਂਡ ਲੋਕਾਂ ਦੀ ਕੰਟਰੀਬਿਊਸ਼ਨ ਹੀ ਵਾਈ ਮੀਡੀਆ ਦੇ ਪ੍ਰੋਗਰਾਮ ਦੀ ਸਟਰੈਂਥ ਹੈ ਕਿ ਇਸ ਪਲੇਟਫਾਰਮ ਤੇ ਆ ਕੇ ਹਰ ਬੰਦਾ ਆਪਣੀ ਆਵਾਜ਼ ਬੁਲੰਦ ਕਰਕੇ ਜਿਹੜਾ ਹੈਗਾ ਆਪਣਾ ਪੱਖ ਪੇਸ਼ ਕਰਦਾ। ਲੇਕਿਨ ਇਹ ਹੈਗਾ ਕਿ ਮੁੱਦੇ ਤੋਂ ਭਟਕ ਨਾ ਜਾਈਏ, ਮੁੱਦੇ ਦਾ ਇੱਕ ਸਾਰਥਕ ਜਿਹੜਾ ਹੈਗਾ ਹੱਲ ਨਿਕਲੇ, ਮੁੱਦੇ ਦੀ ਇੱਕ ਸਾਰਥਕ ਜਿਹੜੀ ਹੈਗੀ ਹੈ ਜਿਹੜਾ ਇੱਕ ਮੈਂ ਕਹਿ ਸਕਦਾ ਕਿ ਅਸੈਂਸ ਆਫ ਦ ਸਟੋਰੀ ਉਹ ਲੋਕਾਂ ਤੱਕ ਪਹੁੰਚੇ, ਉਹਦੇ ਨਾਲ ਲੋਕਾਂ ਨੂੰ ਅਵੇਕਨਿੰਗ ਮਿਲੇ, ਜਿਹੜੇ ਬੰਦੇ ਇਸ ਪ੍ਰਤੀ ਸੈਂਸਿਟਿਵ ਨਹੀਂ ਹੈ ਉਹਨਾਂ ਦੇ ਅੰਦਰ ਸੈਂਸਿਟਿਵਿਟੀ ਆਵੇ। ਸੋ ਇਨ ਦਾ ਇੰਟਰਸਟ, ਬਰੋਡਰ ਇੰਟਰਸਟ ਆਫ ਦ ਸੋਸ਼ਲ ਵੈਲਿਊਜ਼ ਐਂਡ ਸੋਸਾਇਟੀ, ਅਗਰ ਤੁਸੀਂ ਉਹਦੇ ਵਿੱਚ ਐਜ਼ ਅ ਪ੍ਰੈਜੈਂਟਰ ਜਾਂ ਮੋਡਰੇਟਰ ਆਪਣਾ ਰੋਲ ਜਿਹੜਾ ਹੈਗਾ ਉਹ ਥੋੜਾ ਸਟ੍ਰਿਕਟਲੀ ਵੀ ਨਿਭਾ ਦਿੰਦੇ ਹੋ, ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਠੀਕ ਹੈ, ਉਹਦੇ ਵਿੱਚ ਕੋਈ 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 ਜਿਹੜੀ ਹੈਗੀ ਮਾੜੀ ਗੱਲ ਨਹੀਂ ਹੈ, ਕਿਉਂਕਿ ਟਾਈਮ ਜਿਹੜਾ ਹੈਗਾ ਉਹ ਬੜਾ ਕੀਮਤੀ ਹੈ ਔਰ ਘੱਟ ਹੁੰਦਾ।
ਵੈਰੀ ਗੁੱਡ, ਬਹੁਤ ਵਧੀਆ ਤੁਹਾਡਾ ਸੁਜੈਸ਼ਨ ਹੈ ਜੀ, ਤੇ ਇਹਦੇ ਤੇ ਬਿਲਕੁਲ ਇਸ ਵੀਕਐਂਡ ਦੇ ਉੱਤੇ ਹੋਰ ਵਿਚਾਰਾਂ ਕਰਾਂਗੇ ਔਰ ਕੰਟੀਨਿਊਸ ਇੰਪਰੂਵਮੈਂਟ ਜਿਹੜੀ ਉਹਦੇ ਵਾਸਤੇ ਅਸੀਂ ਵਿਲ ਸਟ੍ਰਾਈਵ ਟੂ ਡੂ ਦੈਟ। ਬਾਕੀ ਸਾਰਿਆਂ ਦੇ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਦੇ ਵੀ ਵਿਚਾਰ ਸਾਰੇ ਪੁਆਇੰਟ ਉੱਤੇ ਅਸੀਂ ਜ਼ਰੂਰ ਲੈ ਲਾਂਗੇ।
ਜਿੱਥੋਂ ਤੱਕ ਫਾਈਨੈਂਸ਼ੀਅਲ ਦਾ ਆਸਪੈਕਟ ਹੈਗਾ, ਦੇਖੋ ਸਿੱਧੀਆਂ ਸਿੱਧੀਆਂ ਕੁਝ ਗੱਲਾਂ ਕਰਨੀਆਂ ਚਾਹਾਂਗਾ ਕਿ ਵੀ ਆਲਵੇਜ਼ ਥਿੰਕ ਦੈਟ ਈਟ ਵੈਲ ਐਂਡ ਲਿਵ ਲੌਂਗ। ਉਹ ਕਹਿੰਦੇ ਨੇ ਕਿ ਲੈਂਥਨ ਦਾ ਲਾਈਫ, ਲੈਸਨ ਦਾ ਫੂਡ। ਔਰ ਇਹ ਵੀ ਗੱਲਾਂ ਆਪਾਂ ਸਾਰਿਆਂ ਨੂੰ ਪਤਾ ਹੈਗੀਆਂ, ਵੀ ਹੈਵ ਟੂ ਡੂ ਸਮਥਿੰਗ ਟੂ ਚੇਂਜ ਸਮਥਿੰਗ ਟੂਡੇ ਟੂ ਰਿਫਲੈਕਟ ਇਟ ਇਨ ਫਿਊਚਰ। ਸਾਨੂੰ ਇਹ ਵੀ ਗੱਲਾਂ ਪਤਾ ਹੈਗੀਆਂ ਕਿ ਟੂ ਚੇਂਜ ਥਿੰਗਸ ਅਰਾਊਂਡ ਅਸ, ਵੀ ਡੋਂਟ ਨੀਡ ਟੂ ਚੇਂਜ ਆਰਸੈਲਵਸ, ਵੀ ਨੀਡ ਟੂ ਚੇਂਜ ਦਾ ਵੇ ਵੀ ਲੁੱਕ ਐਟ ਦੈਮ। ਸਾਨੂੰ ਇਹ ਵੀ ਪਤਾ ਹੈਗਾ ਕਿ ਵੀ ਐਕਸ਼ਨ ਸ਼ੁੱਡ ਸਪੀਕ ਲਾਊਡਰ ਦੈਨ ਵਰਡਸ। ਸਾਨੂੰ ਇਹ ਵੀ ਪਤਾ ਹੈਗਾ ਕਿ ਸਰੀਰ ਨੂੰ ਭੋਜਨ ਨਾਲੋਂ ਭੋਜਨ ਦੇ ਅੰਦਰ ਜਿਹੜੇ ਪੌਸ਼ਟਿਕ ਤੱਤ ਹੈ ਉਹ ਜ਼ਿਆਦਾ ਚਾਹੀਦੇ ਹੈਗੇ ਨੇ। ਲੇਕਿਨ ਜਦੋਂ ਇਹ ਸਾਰੀਆਂ ਗੱਲਾਂ ਸਾਨੂੰ ਪਤਾ ਨੇ ਤੇ ਫਿਰ ਵੀ ਫਾਈਨੈਂਸ਼ੀਅਲ ਹੈਲਥ ਨੂੰ ਲੈ ਕੇ ਇੱਕ ਜਿਹੜਾ ਇੱਕ ਮੈਂ ਕਹੂੰਗਾ ਬਲੈਕ ਕਲਾਊਡ ਦਾ ਜਿਹੜਾ ਇਨਵਾਇਰਮੈਂਟ ਆ, ਬਲੈਕ ਕਲਾਊਡ ਮੀਨਸ ਅਨਸਰਟਨਟੀ ਜਿਹੜੀ ਹੈਗੀ ਹੈ ਪਿਛਲੇ 2-3 ਦਹਾਕਿਆਂ ਤੋਂ ਵੱਧਦੀ ਜਾ ਰਹੀ ਹੈਗੀ ਹੈ ਮੀਡੀਆ ਤੋਂ ਲੈ ਕੇ ਗਵਰਨਮੈਂਟ ਤੱਕ। ਇਹ ਕਿਉਂ ਹੈ? ਇਹਦਾ ਮਤਲਬ ਕੀ ਹੈ ਕਿ ਅਵੇਕਨਿੰਗ ਘੱਟ ਹੈ, ਲਿਟਰੇਸੀ ਘੱਟ ਹੈ ਜਿਵੇਂ ਤੁਸੀਂ ਗੱਲ ਕੀਤੀ ਆ, ਜਾਂ ਵੀ ਡੋਂਟ ਨੋ ਵਟ ਵੀ ਨੀਡ ਟੂ ਨੋ, ਜਾਂ ਵਟ ਵੀ ਨੋ ਵੀ ਡੋਂਟ ਪ੍ਰੋਪਗੇਟ, ਜਾਂ ਵੀ ਡੂ ਨੋਟ ਪੁੱਟ ਆਰ ਸੈਲਫ ਇਨ ਟੂ ਦੈਟ ਸਿਚੁਏਸ਼ਨ। ਕੀ ਅਸੀਂ ਆਪਣੀ ਸਟਰੈਂਥ, ਵੀਕਨੈਸ ਜਾਂ ਓਪਰਚੁਨਿਟੀਜ਼ ਦਾ ਅਨਾਲਿਸਿਸ ਨਹੀਂ ਕਰ ਰਹੇ? ਕਿਉਂਕਿ ਇਹ ਗੱਲ ਪੱਕੀ ਹੈਗੀ ਹੈ, ਯੂਅਰ ਇਨਕਮ ਇਜ਼ ਡਾਇਰੈਕਟਲੀ ਰਿਲੇਟਡ ਟੂ ਯੂਅਰ ਐਕਸਪੈਂਸਿਸ, ਐਂਡ ਐਕਸਪੈਂਸਿਸ ਟੂ ਸੇਵਿੰਗ, ਐਂਡ ਸੇਵਿੰਗ ਇਜ਼ ਟੂ ਰਿਪਲੇਸਿੰਗ ਦਾ ਇਨਕਮ, ਐਂਡ ਆਲਸੋ ਵਨ ਡੇ ਯੂ ਵਿਲ ਬੀ ਗਿਵਿੰਗ ਇਟ ਐਜ਼ ਅ ਇਨਹੈਰੀਟੈਂਸ ਟੂ ਯੂਅਰ ਕਿਡਸ। ਜੇ ਇਹ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਨਕਾਰਪੋਰੇਟ ਨਹੀਂ ਕਰਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਨੰਬਰ ਜਿਹੜੇ ਹੈਗੇ ਨੇ ਫਾਈਨੈਂਸ਼ੀਅਲ ਨੰਬਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਤੇ ਫਿਰ ਅਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਵੀ ਕੈਨ ਸਮ ਦੇ ਬਿਕਮ ਅ ਮਿਲੀਨੀਅਰ। ਇੱਕ ਆਮ ਘਰ ਦੀ ਬੈਲੈਂਸ ਸ਼ੀਟ ਜਿਹੜੀ ਹੈਗੀ ਹੈ ਉਹ ਸਭ ਤੋਂ ਸਿੰਪਲੈਸਟ ਵੀ ਹੈਗਾ ਬਣਾਉਣ ਦਾ, ਮੀਨਸ ਕਿ ਮੈਨੂੰ ਇਹ ਪਤਾ ਕਿ ਮੇਰੀ ਇਨਕਮ ਕਿੰਨੀ ਆ ਰਹੀ ਹੈ, ਮੇਰੇ ਐਕਸਪੈਂਸਿਸ ਕੀ ਆ, ਮੇਰੇ ਕੋਲ ਪੈਸੇ ਕਿੰਨੇ ਬਚ ਰਹੇ ਨੇ, ਤੇ ਮੇਰੇ ਮੈਂ ਹਰ ਸਾਲ ਆਪਣੇ ਪੈਸੇ 'ਚ ਵਾਧਾ ਕਿੰਨਾ ਕਰ ਰਿਹਾ। ਜੇ ਅਸੀਂ ਆਪਣੀ ਇਸ ਸਮਾਲੈਸਟ ਬੈਲੈਂਸ ਸ਼ੀਟ ਜਿਹੜੀ ਹੈਗੀ ਹੈ ਉਹ ਕ੍ਰੀਏਟ ਨਹੀਂ ਕਰ ਸਕਦੇ, ਤੇ ਅਸੀਂ ਵੱਡੇ ਵੱਡੇ ਗੋਲਸ ਨੂੰ ਕਿਵੇਂ ਅਚੀਵ ਕਰ ਸਕਾਂਗੇ? ਕਿਉਂ? ਕਿਉਂਕਿ ਲੱਕ ਬਾਏ ਚਾਂਸ ਨਹੀਂ ਹੈ ਲਾਈਫ ਦੇ ਵਿੱਚ। ਲਾਈਫ ਦੇ ਵਿੱਚ ਸਰਟਨਟੀ, ਲਾਈਫ ਦੇ ਵਿੱਚ ਓਬਜੈਕਟਿਵਿਟੀ, ਲਾਈਫ ਦੇ ਵਿੱਚ ਐਕਸ਼ਨ, ਲਾਈਫ ਦੇ ਵਿੱਚ ਪਲੈਨਿੰਗ ਬਹੁਤ ਜ਼ਰੂਰੀ ਹੈਗੀ ਆ। ਸੋ ਕਈ ਵਾਰੀ ਮੈਨੂੰ ਫੋਨ ਆ ਜਾਂਦਾ ਕਿ ਭਾਜੀ ਮੇਰੇ ਕੋਲ 10-15,000 ਆ ਰਿਹਾ ਸਪੀਡ ਹੈ ਜਾਂ 50,000 ਹੈ, ਤਾਂ ਮੈਂ ਕੀ ਕਰ ਸਕਦਾ? ਮੈਨੂੰ ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਆਪਣੀ ਰਿਟਾਇਰਮੈਂਟ ਨੂੰ ਇੰਨੇ ਹਲਕੇ ਲੈਵਲ ਤੇ ਲੈ ਰਹੇ ਹਾਂ। ਅਸੀਂ ਆਉਣ ਵਾਲੇ ਜੀਵਨ ਦੇ ਪ੍ਰਤੀ ਸੁਚੇਤ ਨਹੀਂ ਹੈ ਜਾਂ ਸੈਂਸਿਟਿਵ ਨਹੀਂ ਹੈ। ਸਾਨੂੰ ਲੱਗਦਾ ਕਿ RRSP ਜਿਹੜਾ ਹੈਗਾ ਜਾਂ ਅਸੀਂ ਕਿਸੇ ਵੀ ਅਕਾਊਂਟ ਨੂੰ ਨਾਮ ਦੇ ਕੇ ਅਸੀਂ ਉਹਦੀ ਮੈਂ ਨਹੀਂ ਕਹਾਂਗਾ ਕਿ ਨਿੰਦਿਆ ਕਰ ਰਹੇ ਹਾਂ ਜਾਂ ਉਹਨੂੰ ਬਹੁਤ ਵਧੀਆ ਕਹਿ ਰਹੇ ਹਾਂ, ਲੇਕਿਨ ਅਸੀਂ ਆਪਣੇ ਵਿਚਾਰਾਂ ਨੂੰ ਇੰਨੇ ਲੋਅ ਲੈਵਲ ਤੇ ਲੈ ਕੇ ਜਾ ਰਹੇ ਹਾਂ? ਨੋ। ਦੇਖੋ, ਲਾਈਫ ਜਿਹੜੀ ਹੈਗੀ ਹੈ ਉਹ ਸਮ ਟੋਟਲ ਆਫ ਆਲ ਦਾ ਐਕਸਪੀਰੀਅੰਸ ਦਾ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੀਨੇ ਹਾਂ। ਐਕਸਪੀਰੀਅੰਸ ਖੱਟੇ ਨਾ ਮਿੱਠੇ ਨੇ, ਇਸ ਗੱਲ ਤੇ ਨਿਰਭਰ ਕਰਦਾ ਹੈਗਾ ਕਿ ਤੁਸੀਂ ਕਿਸ ਸੋਚ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਉਹਦੇ 'ਚ ਉਤਾਰਿਆ ਹੈਗਾ। ਔਰ ਸੋਚ ਅਗਰ ਤੁਹਾਡੀ ਸਿੱਧੀ ਪੱਧਰੀ ਹੈ, ਸਟਰੋਂਗ ਹੈ, ਉਹਦੇ ਵਿੱਚ ਐਲੀਮੈਂਟ ਆਫ ਓਬਜੈਕਟਿਵਿਟੀ ਹੈਗੀ ਹੈ,
ਤੇ ਮੰਨ ਕੇ ਚੱਲੋ ਲਾਈਫ ਵਿਲ ਬੀ ਮੱਚ ਬ੍ਰਾਈਟਰ ਜਸਟ ਲਾਈਕ ਅ ਸਨ ਸ਼ਾਈਨਿੰਗ ਔਨ ਆਰ ਹੈਡ। ਉਹਦੇ ਵਿੱਚ ਕਈ ਵਾਰੀ ਮੁਸ਼ਕਿਲ ਇਹ ਆ ਜਾਂਦੀ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਾਂ ਅਸੀਂ ਆਪਣੇ ਬਿਜ਼ਨਸ 'ਚ ਇੰਨਾ ਬਿਜ਼ੀ ਹੈ ਕਿ ਅਸੀਂ ਇਹਦੇ ਵੱਲ ਤਵੱਜੋ ਨਹੀਂ ਦੇ ਪਾਉਂਦੇ। ਸੋ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ, ਬਹੁਤ ਚੰਗੇ ਚੰਗੇ ਐਡਵਾਈਜ਼ਰ ਆਪਣੇ ਮਾਰਕੀਟ 'ਚ ਨੇ, ਪਲੈਨਰਸ ਹੈਗੇ ਨੇ, ਉਹਨਾਂ ਨਾਲ ਬੈਠ ਕੇ ਜੋ ਤੁਸੀਂ ਆਪਣੀ ਪਲੈਨਿੰਗ ਕਰਦੇ ਹੋ ਤੇ ਤੁਹਾਨੂੰ ਲਾਈਫ ਦੇ ਵਿੱਚ ਆਪਣੀ ਇੱਕ ਕਮਿਟਮੈਂਟ ਜਿਹੜੀ ਹੈਗੀ ਹੈ ਉਹ ਰਿਫਲੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਰਿਜ਼ਲਟ ਤੁਸੀਂ ਲੰਬੇ ਸਮੇਂ ਤੱਕ ਇੰਜੋਏ ਕਰਦੇ ਹੋ। ਸੋ ਇਸ ਕਰਕੇ ਆਪਣੀ ਚੰਗੀ ਇਨਵੈਸਟਮੈਂਟ ਪਲੈਨਿੰਗ ਲਈ, ਰਿਟਾਇਰਮੈਂਟ ਪਲੈਨਿੰਗ ਲਈ, ਜਾਂ ਅਦਰਵਾਈਜ਼ ਤੁਸੀਂ ਅਗਰ ਆਪਣੀ ਟੈਕਸ ਪਲੈਨਿੰਗ ਦੀ ਕੋਈ ਗੱਲ ਕਰਨੀ ਹੈ, ਚਾਹੇ ਉਹ ਕਾਰਪੋਰੇਸ਼ਨ ਹੈ, ਤੁਸੀਂ ਯੂ ਕੈਨ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਡੈਫੀਨੇਟਲੀ ਹੈਲਪ ਯੂ ਇਨ ਦ ਮੋਸਟ ਐਪਰੋਪ੍ਰੀਏਟ ਮੈਨਰ। 416-833-8533 416-833-8533 ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।
ਸੌਰਭ ਜੀ, ਆਲਵੇਜ਼ ਹਮੇਸ਼ਾ ਤੁਹਾਡੇ ਨਾਲ ਬਹੁਤ ਮਜ਼ਾ ਆਉਂਦਾ ਹੈ। ਮੈਂ ਤੁਹਾਨੂੰ ਕੰਪਲੀਮੈਂਟ ਦੇਣਾ ਚਾਹੁੰਦਾ ਕਿ ਜਦੋਂ ਵੀ ਤੁਹਾਡੇ ਮੈਂ ਆਫਿਸ ਵੀ ਆਇਆ ਜਾਂ ਕਿਤੇ ਵੀ ਤੁਹਾਨੂੰ ਬਾਹਰ ਬੈਡਮਿੰਟਨ ਗੇਮ ਦੇ ਵੀ ਮਿਲਿਆ, ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਬਾਤ ਸੁਣ ਕੇ। ਵਿਸ਼ਿੰਗ ਯੂ ਆਲ ਦਾ ਬੈਸਟ। ਸਮੇਂ ਯਾਦ ਨਹੀਂ ਦੇ ਰਿਹਾ, ਚੈਨਲ ਵਾਈ ਦੇ ਉੱਤੇ ਕਿਸੇ ਦਿਨ ਤੁਹਾਨੂੰ ਪੈਨਲ ਤੇ ਇਨਵਾਈਟ ਕਰਨਾ, ਉੱਥੇ ਡਿਟੇਲ 'ਚ ਬੈਠ ਕੇ ਗੱਲ ਕਰਾਂਗੇ। ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ।
ਹਾਂਜੀ, 416-833-8533 416-833-8533 ਬਹੁਤ ਬਹੁਤ ਧੰਨਵਾਦ। ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ, ਵਿਸ਼ਿੰਗ ਆਲ ਦਾ ਬੈਸਟ। ਇਸ ਮੌਕੇ ਦੇ ਉੱਤੇ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਐਯਾਜ਼ ਪਾਂਜੀ ਸਾਹਿਬ। ਅਸੀਂ ਐਯਾਜ਼ ਸਾਹਿਬ, ਆਪਕਾ ਰੇਡੀਓ ਵਾਇਰ ਕੇ ਉੱਪਰ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ, ਹਾਊ ਆਰ ਯੂ?
ਫਾਈਨ ਫਾਈਨ, ਥੈਂਕ ਯੂ ਯਦੁਰ ਜੀ, ਅ ਪਲੇਜ਼ਰ ਟੂ ਬੀ ਔਨ, ਆਲਵੇਜ਼ ਗੁੱਡ ਟੂ ਲਿਸਨ ਟੂ ਯੋਰ ਗੈਸਟ, ਦੇ ਆਰ ਆਲ ਵੈਰੀ ਥੋਟਫੁਲ, ਜਸਟ ਦ ਵੇ ਦ ਪ੍ਰੀਵੀਅਸ ਗੈਸਟ ਵਾਸ ਐਜ਼ ਵੈਲ, ਸੋ ਇਟਸ ਆਲਵੇਜ਼ ਗੁੱਡ ਟੂ ਲਿਸਨ ਵਾਈਲ ਆਈ ਵੇਟ। ਥੈਂਕ ਯੂ ਸੋ ਮਚ, ਥੈਂਕ ਯੂ ਯਦੁਰ ਜੀ,
ਵੈਲਕਮ, ਵੈਲਕਮ ਸਰ, ਵੈਲਕਮ। ਬਿਲਕੁਲ ਸਰ, ਸੌਰਭ ਜੀ ਕੇ ਪਾਸ ਮੈਂ, ਸੌਰਭ ਰਤਨ ਹੈ, ਹੀਜ਼ ਅ ਫਾਈਨੈਂਸ਼ੀਅਲ ਪਲੈਨਰ, ਇੰਸ਼ੋਰੈਂਸ ਕਾ ਔਰ ਫਾਈਨੈਂਸ਼ੀਅਲ ਪਲੈਨਿੰਗ ਕਾ, ਇਸਟੇਟ ਪਲੈਨਿੰਗ ਸਭ ਕਰਤੇ ਹੈ। ਸੋ ਮੈਂ ਇਨਕੇ ਪਾਸ ਆਫਿਸ ਮੈਂ ਜਬ ਜਾਤਾ ਹੂੰ ਤੋ ਬਹੁਤ ਕੁਛ ਇਨਸੇ ਲਰਨ ਕਰਤਾ ਹੂੰ, ਵੈਰੀ ਥੋਟ ਪ੍ਰੋਵੋਕਿੰਗ ਆਈਡੀਆਜ਼ ਹੈ ਉਨਕੇ, ਸੋ ਬੜਾ ਮਜ਼ਾ ਆਤਾ ਹੈ, ਐਂਡ ਸੇਮ ਗੋਜ਼ ਟੂ ਯੂ ਐਜ਼ ਵੈਲ। ਮੈਂ ਇਹ ਜ਼ਰੂਰ ਕਹਿਣਾ ਚਾਹਤਾ ਹੂੰ ਕਿ ਆਪਕੋ ਰੀਸੈਂਟਲੀ ਮੁਝੇ ਪੀਕੇ ਜੀ ਨੇ ਬਤਾਇਆ ਕਿ ਆਪਕੋ ਬਹੁਤ ਬੜਾ ਅਵਾਰਡ ਮਿਲਾ ਹੈ, ਸੋ ਸਭ ਸੇ ਪਹਿਲੇ ਤੋ ਸਾਰੀ ਵਾਈ ਮੀਡੀਆ ਫੈਮਿਲੀ ਕੀ ਤਰਫ ਸੇ ਆਪਕੋ ਬਹੁਤ ਬਹੁਤ ਮੁਬਾਰਕਬਾਦ ਸਰ।
Thank you. I appreciate aapka jo support hai, the opportunity to appear on your show is always very precious. Main wo word use karna chahta hu, precious. Aur jo hamare listeners hai jo time nikal kar hame sunte hai on the radio regularly, that we really appreciate also from the bottom of our hearts. And actually Yudhiji, I appreciate you mentioning that. One of the reasons we got that was for the recognition of promoting good, valued information on mortgages through media, through public media. Our head office ko pata chala tha ki main radio pe aa raha hu, and they've been monitoring me and listening to what I'm saying. And the award partially was in recognition of the good information, correct information, transparent information jo hum listeners ko dete hain over the air, and so I would like to say thank you to all our listeners as well.
Thank you. Bahut khushi hui hai jankar. Acha to jo aap ye baat radio par kar rahe the, aapke head office ya wahan par company pura manage monitor kar rahi thi, which is good. So yes, sir, main aapko puri lekin iski mubarakbad aapko zyada jati hai kyunki aap bahut knowledge lekar aate hain और बहुत अच्छे तरीके से गुड प्रैक्टिसेस को प्रमोट करते हैं, और मॉर्गेज फील्ड में जो गुड प्रैक्टिसेस हैं उसको हमें, ये कलेक्टिव एफर्ट है कि हम उसको सारे जने जरूर प्रमोट करें। या साहब, बहुत बहुत मुबारकबाद एक बार फिर, वेरी वेल डिजर्व। और जब से आप आए हैं हमारे वाई मीडिया के प्लेटफॉर्म पर, मैं ये जरूर कहना चाहता हूं कि बहुत मजा आता है आपके साथ डिस्कशन करने में। आई एंजॉय डिस्कसिंग विद यू एंड आई गेट लॉट ऑफ फीडबैक, बहुत अच्छी हमें फीडबैक मिलती है कि आपके बारे में, आपके काम के बारे में भी और आपकी नॉलेज के बारे में। मैं कल पीके जी को बोल रहा था कि जैसे लोग इंतजार करते हैं, पीके जी छुट्टी पर चले गए, महीना तो महीना भर मुझे कितनी कॉल्स आई कि पीके जी जो उनको लोग सुनना चाह रहे हैं, पंकज जी को सुनना चाह रहे, ऐसे ही आपको भी लोग सुनना चाहते हैं कि यार साहब आए। यार साहब, ओपनिंग स्टेटमेंट।
थैंक यू युधवीर जी। पहले तो देखो, मैं ये बात बताना चाहता हूँ युधवीर जी, एज यू नो, थोड़ा अनरिलेटेड है बट रिलेटेड भी है, के 2021 फर्स्ट क्वार्टर रिजल्ट्स बैंक्स के जो निकले हुए हैं, दे ऑल अनाउंस दिस वीक, दिस कवर्स नवंबर दिसंबर जनवरी ऑफ 20 नवंबर दिसंबर 2020 एंड दिस जनवरी 2021 के ऊपर। RBC, $3.8 billion. Toronto Dominion Bank, $3.3 billion. Teen bank mein ne liye, CIBC, $1.63 billion. Aur aapko pata hai, Yudhvi ji, common cheez kya hai is results ke andar, that personal and commercial banking sector of the revenues that form the overall profitability of these banks was quite strong. TD ka jo aap example le le, to Canadian Retail Banking Division produced $2.037 billion for that. And that says, Yudhiji, that says that Canadian consumers are also very strong, they are also, you know, providing the strength. And mujhe pata hai, banks ke saath kabhi kabhi humne, you know, sometimes we feel that they overcharge or they are big profit making banks. But I always say the strength of the banking relationship is a reflection of the strength of the economy as well. Jaise aapko pata hai ki jab humne subprime mortgage crisis hui thi 2008-09 mein, a lot of banks had issues, liquidity issues. Canadian banks still were one of the few banks in the Western world that had good liquidity positions, and they kept themselves very well. This is a continued indication that the banks remain strong. I think the strength of the banks is important for the economy, in my judgment. And I think, you know, I know they're making a lot of money, but also that the Canadian consumers continue to show a lot of strength, which is helping the banks, of course. And in return, jab mortgages ki baat aati hai, for example, TD ka jo wapas aap example le lo. So when they talked about Canadian retail sector fueling over 2 billion of that 3.3 billion, ek jo item usse bataye, strong mortgage originations. That means mortgages are helping. And in return, jab hume mortgages milte hain, to hamare jo listeners hain, in logo ko sahi rate pe mortgage mil rahe hain, and it helps realize their home ownership dream. So I always say it's a partnership between the lenders, between us, and between the consumers. If we try to work together to achieve a few things, Yudhvi, ek, the realization of home ownership, two, helping you know, listeners and Canadians generally enhance their net worth through relationships with the banks as well. And finally, I think, you know, it just puts buyers of homes on a very good long-term quality of life improvement path as well. So I look at it in a global way, Vijay. I think it's a good thing. And so that's the first thing that I did want to mention today. Though I also do want to talk a little bit about the rates very quickly, but I will stop there and see if you have any comments.
ਯਾ ਸਾਹਿਬ ਮੈਂ ਅੱਜ ਮੇਰੇ ਸਵਾਲ ਤੋਂ ਬਹੁਤ ਹੈ ਔਰ ਮੈਂ ਲਿਸਨਰ ਨੂੰ ਅਸੀਂ ਦੱਸਦੀ ਸੀ ਅੱਗੇ ਚੱਲ ਕੇ ਨਾ ਇੱਕ ਬੜੀ ਇੰਟਰਸਟਿੰਗ ਚੀਜ਼ ਤੇ ਵੀ ਡਿਸਕਸ਼ਨ ਕਰਨੀ ਹੈ ਮੈਂ ਇੱਕ ਡਾਟਾ ਰੀਸੈਂਟਲੀ ਪੜ੍ਹਿਆ ਸੀਗਾ ਕਿ ਜਿਹਦੇ ਵਿੱਚ ਕਿ 25 ਤੋਂ ਲੈ ਕੇ 35 ਈਅਰ ਜਿਹੜੇ 25 ਸਾਲ ਤੋਂ 35 ਸਾਲ ਦਾ ਜਿਹੜਾ ਏਜ ਗਰੁੱਪ ਹੈ ਉਹਦੇ ਵਿੱਚੋਂ ਹੋਮ ਓਨਰਸ਼ਿਪ ਇਸ ਵੇਲੇ ਕਰੰਟ ਹੋਮ ਓਨਰਸ਼ਿਪ 48% ਹੈ ਔਰ ਉਹਦੇ ਵਿੱਚੋਂ ਵੀ 25% ਜਿਹੜੀ ਹੋਮ ਓਨਰਸ਼ਿਪ ਹੈਗੀ ਹੈ ਉਸ ਮਾਰਚ 2020 ਤੋਂ ਬਾਅਦ ਹੋਈ ਹੈ ਪਿਛਲੇ 11 ਮਹੀਨਿਆਂ ਦੇ ਵਿੱਚ ਇੰਨੀ ਤੇਜ਼ੀ ਨਾਲ ਇਨਕਰੀਜ਼ ਹੋਈ ਹੈ ਉਹ ਮੈਂ ਆ ਸਾਹਿਬ ਆਪਸੇ ਬਾਅਦ ਮੇ ਪੁੱਛੂੰਗਾ ਔਰ ਆਪਸੇ ਜਿਹੜਾ ਬੜਾ ਇੰਟਰਸਟਿੰਗ ਮੈਨੇ ਤੋ ਮੈਂ ਹੈਰਾਨ ਵੀ ਹੁਆ ਔਰ ਮੇਰਾ ਇੰਟਰਸਟ ਵੀ ਬੜਾ ਬੜਾ ਕਿ 25 ਸਾਲ ਸੇ 25 ਟੂ 32 ਇਤਨੀ ਤੇਜ਼ੀ ਸੇ ਹੋਮ ਓਨਰਸ਼ਿਪ ਕਿਉਂ ਬਣ ਰਹੀ ਹੈ ਇਸ ਪਰ ਜ਼ਰਾ ਡਿਟੇਲ ਐਨਾਲਿਸਿਸ ਹਮ ਆਗੇ ਚਲ ਕੇ ਕਰੇਂਗੇ ਬਟ ਇਹ ਜੋ ਆਪਨੇ ਵੀ ਮੈਂ ਪੜ੍ਹ ਰਹਾ ਥਾ ਯਾ ਆਰਬੀਸੀ ਕੇ ਸਾਰੇ ਬਹੁਤ ਅੱਛਾ ਆਪਨੇ ਇਹ ਸਾਰਾ ਬਤਾਇਆ ਇਸ ਵਟ ਇਨਫਰੈਂਸ ਡੂ ਵੀ ਡਰਾ ਕਿਆ ਬੈਂਕੋ ਕੇ ਪਾਸ ਜੋ ਕਿ ਪੈਸਾ ਆ ਰਿਹਾ ਪ੍ਰੋਫਿਟ ਆ ਰਿਹਾ ਸਾਰਾ ਕੁਛ ਡਿਸਪਾਈਟ ਕੋਵਿਡ ਦੇ ਆਰ ਮੇਕਿੰਗ ਮਨੀ ਵਟ ਇਨਫਰੈਂਸ ਡੂ ਵੀ ਡਰਾ ਇਹ ਕਿਆ ਅ ਬੈਂਕ ਔਰ ਜ਼ਿਆਦਾ ਲੈਂਡਿੰਗ ਕਰੇਂਗੇ ਕਮ ਲੈਂਡਿੰਗ ਕਰੇਂਗੇ ਕਿਆ ਕਰੇਂਗੇ ਇਸਕਾ ਥੋੜਾ ਵੋ ਵੀ ਐਕਸਪਲੇਨ ਕਰੀਏ
ਯੂ ਨੋ ਯੁਧਵੀ ਜੀ ਮੁਝੇ ਅਗੇਨ ਆਈ ਐਮ ਗੋਇੰਗ ਟੂ ਸੇ ਦੈਟ ਮੁਝੇ ਪਤਾ ਹੈ ਕਭੀ ਕਭੀ ਵੀ ਲੁੱਕ ਐਟ ਦਿਸ ਬਿਗ ਬੈਂਕਸ ਐਂਡ ਸੇ ਦੇਰ ਆਰ ਐਕਟਿਵਿਸਟ ਹਮਾਰੀ ਕੰਟਰੀ ਕੇ ਅੰਦਰ ਹੈ ਜੋ ਟ੍ਰਾਈ ਟੂ ਫਾਈਟ ਫੋਰ ਕੰਸਿਊਮਰ ਰਾਈਟਸ ਐਂਡ ਦੈਟਸ ਵੈਰੀ ਇੰਪੋਰਟੈਂਟ ਕਿ ਕੰਸਿਊਮਰ ਸ਼ੁਡ ਕੰਟੀਨਿਊ ਟੂ ਬੀ ਟ੍ਰੀਟਡ ਪ੍ਰੋਪਰਲੀ ਇਨ ਬੈਂਕਸ ਸ਼ੁਡ ਆਲਵੇਜ਼ you know, operate themselves in a manner to look after their shareholders and Canadians as well, in a way. But I believe, Yudhvi, that when banks show such strength and resilience in view of the economic conditions, then they play an important role to help the economy recover as well. Dekho, aaj aap mortgage ke examples le lo, तो बहुत सारे वेस्टर्न कंट्रीज की बात कर रहा हूं जहां मोर्गेज एप्लीकेशंस बैंक्स के साथ बहुत डिफिकल्ट है। यूके का आप एग्जांपल लो, पहले तो उसको 10% चाहिए और उसमें भी वो कहते हैं गिफ्टिंग इज नॉट अलाउड। जब आप हमारे एग्जांपल्स लेते हैं फॉर इंस्टेंस, स्टिल द बैंक्स आर क्वाइट अंडरस्टैंडिंग ऑफ द डिफिकल्टी ऑफ बाइंग होम्स एंड सो जब मॉर्गेज का जो प्रोसेस आता है आई बिलीव दैट दे आर स्टिल देयर टू हेल्प एंड दे कंटिन्यू टू हेल्प। आज की डेट से मैं सुबह कंप्यूटर में देख रहा था हमारे पास 41 एप्लीकेशन है पेंडिंग विद टीडी बैंक फॉर मॉर्गेजेस, हमारी सिर्फ हमारी ऑफिस में से। सो व्हाट माय पॉइंट इज दैट यू नीड स्ट्रेंथ इन द लेंडिंग पार्टनर्स, यू नीड स्ट्रेंथ फ्रॉम द बैंक्स। ये जब वेन द गवर्नमेंट्स इंट्रोड्यूस स्मॉल बिजनेस लोन्स की प्रोग्राम्स और पेंडेमिक के लिए जो सपोर्ट वो जो स्मॉल बिजनेस की $40,000 की लोन्स जो है, द गवर्नमेंट गारंटीज दैट एंड द बैंक्स डिस्पर्स देयर मनी टू पीपल। सो दे प्ले आई थिंक एन इम्पोर्टेंट रोल। मुझे एक्चुअली आई वॉज रीडिंग द कॉमेंट्स बाय द सीईओ ऑफ टीडी बैंक भारत मसरानी, उसमें वो ये भी लिख रहे हैं कि वी हैड टू एडजस्ट आवर मॉडल टू कंटिन्यू टू सपोर्ट कैनेडियंस ड्यूरिंग दिस पेंडेमिक ईयर। And I think, you know, no matter what you say, they play an important role. And I think their strength is our strength in a way to assist the economy and to assist Canadians. So I don't look at it negatively. Quite the contrary, I look at it positively and say that I think it's a good thing. And I think it helps the economy, which helps Canadians prosper even more. Of course, it has to be fair. And of course, regulatory bodies are there to have an oversight that all their practices are good. By and large, they are. And then I think it's a good thing that they are able to do that. So I think that's very good news.
ठीक है जी, बातचीत आपके साथ जारी रहेगी। मैं कोई फिर दसवां कि मॉर्गेज लैंड बारे तुसी कदे भी सोच रहे हो, कदे भी मॉर्गेज की जो गल आए तो तुसी एयाज पांजी साहब या ना दी टीम दे नाल तुसी संपर्क कर लेना है। बेझिझक होके सानू बहुत वधिया फीडबैक मिलती है। अज असीं उन्होंने मुबारकबाद भी दी, उन्होंने अवार्ड भी रिसेंटली मिलिया है फॉर वेरी प्रमोटिंग वेरी गुड प्रैक्टिसिज। सो इतों तुसी अंदाजा ला सकते हो किन्ने ट्रांसपेरेंट वधिया तरीके दे नाल तुहाडी मॉर्गेज जिहड़ी है ओह करनगे। एयाज साहब फोन नंबर आप जरूर दीजिए।
Thank you for having me, Dviji. 416-616-3646, 416-616-3646. For voicemail, mein aap chhod sakte ho, ya to voicemail full ho, to please aap mujhe text bhi kar sakte hain. And your new policy now, within 48 hours, aapko call back zarur aa jayegi. Thank you so much.
थैंक यू जी। उम्मीद करते हैं थोड़ा बाकी दिन वधिया बीतेगा। 647-272-8182 शाम को 7:30 बजे चैनल वाइज उत्ते हाजिर। थैंक यू।
The views expressed on the preceding program may not necessarily be those of the owner or management of WTOR radio station.
कुछ दोस्तां ते गुआंढियां नूं मिलना, काम तों बाद सहकर्मियां नाल समां बिताउणा, किसे दोस्त दे व्याह विच जाणा, ए सब नुकसानदायक तां नहीं हन, पर एही ओ चीजां हन जो ओंटारियो विच कोविड-19 मामलियां दे महत्वपूर्ण वाधे विच योगदान पा रहियां हन। समूहिक तौर ते फैलाव कारण बहुत लोग बीमार हो रहे हन, जिस नाल साडे हस्पतालां दा मरीजां नाल भरन दा खतरा है अते ए सब नूं जोखम विच पा रहा है। टीके साडी रक्षा विच सहायता करनगे, पर जदों तक ए सारयां लई उपलब्ध नहीं हो जांदे, सानूं सब नूं जनतक सिहत सलाह अते दिशा निर्देशां दी पालना करनी पवेगी। भाव सिर्फ जरूरी कारणां लई ही घर तों बाहर निकलना होएगा, जिवें कि करियाना खरीदण लई। घर रहो, सुरक्षित रहो, जिंदगियां बचाओ। ओंटारियो सरकार द्वारा भुगतान कीता गया।
सुपर फैन विद अ सुपर डील, द आई हार्ट विंटर सेल्स इवेंट इज ऑन नाउ। डोंट पे फॉर 90 डेज ऑन ऑल न्यू कार्स ओएसी एंड नो चार्ज ऑल व्हील ड्राइव ऑन सिलेक्ट मॉडल्स। फ्रंटलाइन वर्कर्स रिसीव 2% अबव इनवॉइस प्राइसिंग ऑन ऑल न्यू कार्स इन स्टॉक। योर सेफ्टी इज आवर नंबर वन प्रायोरिटी। वी हैव मास्क्स एंड ग्लव्स रेडी फॉर यू। लुकिंग फॉर अ हुंडई? आई एम योर गाय। विजिट navbatiashundai.com। नाउ 3 लोकेशंस टू सर्व यू। दिस इज सुपर फैन नाबाटिया। यू आर लिसनिंग टू 770 AM। फॉर हुंडई कॉल शाह अहमद 416-817-2720।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहेंगे?
S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही S&S Lawyers नु कॉल करो 416-655-2000।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम